ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਪੇਰਾਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਾਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਘਨਾਸਰੀ ਮਹੱਲਾ ਨੌਵਾਂ ਸਾਧੋ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਾਓ ਸਾਧੋ ਇਹੋ ਜਗ ਭਰਮ ਭੁਲਾਨਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਾਓ ਮਾਤ ਪਿਤਾ ਭਾਈ ਸੁਤ ਬੰਧਤਾ ਤਾਕੈ ਰਸ ਲਪਟਾਨਾ ਜੋਗਨ ਧਨ ਪਰਵਤਾ ਕੇ ਮਦ ਮੈਂ ਇਹ ਨਿਸਰ ਹੈ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਦੀ ਮਹਾਨ ਰਹਿਮਤ ਗੁਰੂ ਕੀ ਬਖਸ਼ਿਸ਼ ਦਾ ਸਦਕਾ ਅੱਜ ਆਪਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ ਅਵਤਾਰ ਪੁਰਬ ਮਨਾਉਣ ਦੇ ਲਈ ਪਿਛਲੇ ਹਫ਼ਤੇ ਤੋਂ ਲੈ ਕਰਕੇ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਕਰਕੇ ਬੜੀ ਸ਼ਰਧਾ ਬੜੀ ਭਾਵਨਾ ਬੜੇ ਅਦਬ ਸਤਿਕਾਰ ਦੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਗੁਰੂ ਘਰ ਵਿਖੇ ਸੇਵਾ ਵਿੱਚ ਹਾਜ਼ਰੀਆਂ ਭਰ ਕਰਕੇ ਸੇਵਾ ਕਰਦੇ ਆ ਰਹੇ ਹੋ ਸੋ ਗੁਰੂ ਕੇ ਪਵਿੱਤਰ ਅਵਤਾਰ ਪੁਰਬ ਨੂੰ ਮਨਾਉਣ ਦੇ ਲਈ ਬੜਾ ਭਾਰੀ ਸੰਗਤਾਂ ਵਿੱਚ ਉਤਸ਼ਾਹ ਔਰ ਚੜ੍ਹਦੀ ਕਲਾ ਨਾਲ ਗਰੀਬ ਨਿਵਾਜ ਦੀਆਂ ਪਵਿੱਤਰ ਯਾਦਾਂ ਨੂੰ ਤਾਜ਼ਾ ਕਰਦੇ ਆ ਰਹੇ ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਸੋਹਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਸਭ ਜਗਤ ਜਲੰਧੇ ਦੀ ਫਰਿਆਦ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਤਾਰਨ ਵਾਸਤੇ ਆਏ ਹਨ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰ ਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਬਾਕੀ ਜਿੰਨੇ ਪ੍ਰਾਤਨ ਮਹਾਂਪੁਰਖ ਆਏ ਅਵਤਾਰੀ ਲੋਕ ਆਏ ਉਹ ਇਸੇ ਤਰ੍ਹਾਂ ਸਾਰ ਸਿੰਘ ਜੀ ਕੁਝ ਅਗਿਣਤੀ ਮਿਣਤ ਦੀਆਂ ਸ਼ਕਤੀਆਂ ਲੈ ਕੇ ਅਵਤਾਰ ਸੰਸਾਰ ਦੀ ਯਾਤਰਾ 'ਤੇ ਆਏ 24 ਅਵਤਾਰ ਭਗਵਾਨ ਵਿਸ਼ਨੂੰ ਦੇ ਜਿਨ੍ਹਾਂ ਵਿੱਚੋਂ 23 ਹੋ ਚੁੱਕੇ ਨੇ 24ਵਾਂ ਕਲਕੀ ਅਵਤਾਰ ਅਜੇ ਹੋਣ ਵਾਲਾ ਇਸੇ ਤਰ੍ਹਾਂ ਬ੍ਰਹਮਾ ਦੇ ਅਵਤਾਰ ਸ਼ਿਵਜੀ ਦੇ ਅਵਤਾਰ ਮੰਨੇ ਹੋਏ ਨੇ ਹੋਰ ਇਸੇ ਤਰ੍ਹਾਂ 33 ਕਰੋੜ ਦੇਵਤਾ 9 ਕਰੋੜ ਦੁਰਗਾ ਪੈਗੰਬਰਾਂ ਦੀ ਗਿਣਤੀ ਕਰੀਏ ਤਾਂ ਉਹ ਵੀ ਗਿਣਨ ਤੋਂ ਬਾਹਰ ਹੀ ਹੈ ਇੰਨੇ ਪੀਰਾਂ ਫਕੀਰਾਂ ਦੀ ਧਰਤੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਸਰਗੁਣ ਸਰੂਪ ਧਾਰ ਕਰਕੇ ਕਿਸੇ ਦੇਵੀ ਕਿਸੇ ਦੇਵਤੇ ਕਿਸੇ ਪੈਗੰਬਰ ਕਿਸੇ ਇਸ ਤਰ੍ਹਾਂ ਹੋਰ ਅਵਤਾਰੀ ਮਹਾਂਪੁਰਖ ਦਾ ਅਵਤਾਰ ਗੁਰੂ ਨਾਨਕ ਸਾਹਿਬ ਨਹੀਂ ਆਪ ਧੁਰ ਤੋਂ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਧੁਰ ਤੋਂ ਗੁਰੂ ਰੂਪ ਹੋ ਕਰਕੇ ਪ੍ਰਗਟ ਹੋ ਕਰਕੇ ਆਏ ਕਿਸੇ ਨੂੰ ਗੁਰੂ ਧਾਰਨ ਦੀਖਿਆ ਲੈਣ ਦੀ ਜ਼ਰੂਰਤ ਨਹੀਂ ਸਮਾਜ ਦੀ ਰਹੁ ਰੀਤੀ ਹੈ ਮਰਿਆਦਾ ਹੈ ਕਿ ਜੋ ਵੀ ਸੰਸਾਰ 'ਤੇ ਆਵੇ ਉਹਨੂੰ ਕੋਈ ਰਸਮਾਂ ਰੀਤਾਂ ਧਾਰਮਿਕ ਰਹੁ ਰੀਤਾਂ ਵਿੱਚ ਰਹਿਣਾ ਪੈਂਦਾ ਹੈ ਔਰ ਗੁਰੂ ਧਾਰਨ ਕਰਨ ਦੀ ਮਰਿਆਦਾ ਹੈ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਆਪਣਾ ਗੁਰੂ ਧਾਰਨ ਕੀਤਾ ਹੋਰ ਕਿਸੇ ਨੂੰ ਨਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਇੱਕ ਹੈ ਉਹ ਹੀ ਸਾਡਾ ਗੁਰੂ ਹੈ ਉਸ ਅਸੀਂ ਗੁਰੂ ਨਿਰੰਕਾਰ ਦੇ ਸੇਵਕ ਹਾਂ ਚੇਲੇ ਹਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਸਾਡੇ ਕਲਿਆਣ ਵਾਲਾ ਹੈ ਅਤੇ ਉਹੀ ਸਾਡਾ ਗੁਰੂ ਹੈ ਸਿੱਧਾਂ ਨੇ ਸਵਾਲ ਕੀਤਾ ਸੀ ਸਤਿਗੁਰੂ ਜੀ ਤੁਹਾਡਾ ਗੁਰੂ ਕੌਣ ਹੋਇਆ ਸਤਿਗੁਰਾਂ ਨੇ ਕਿਹਾ ਸੀ ਸਿੱਧੋ ਅਸੀਂ ਆਪਣਾ ਗੁਰੂ ਛੁਪਾ ਕੇ ਨਹੀਂ ਰੱਖਣਾ ਚਾਹੁੰਦੇ ਜੋ ਗੁਰ ਗੋਪੇ ਆਪਣਾ ਸੋ ਭਲਾ ਨਾ ਹੀ ਪੰਚਾਹ ਉਨ ਲਾਹਾ ਮੂਲ ਸਭ ਗਵਾਇਆ ਅਸੀਂ ਆਪਣਾ ਗੁਰੂ ਛੁਪਾ ਕੇ ਰੱਖਣਾ ਨਹੀਂ ਚਾਹੁੰਦੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੌਣ ਹੈ ਤੁਹਾਡਾ ਗੁਰੂ ਤਾਂ ਆਪ ਜੀ ਨੇ ਬਚਨ ਫਰਮਾਏ ਸੀ ਤਤ ਨਿਰੰਜਨ ਜੋਤ ਸਵਾਈ ਸੋ ਹੰ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਹੜਾ ਇੱਕ ਹੈ ਉਹ ਹੀ ਸਾਡਾ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਹਨ ਚੇਲਾ ਸ਼ਬਦ ਪਰਮੇਸ਼ਰ ਦਾ ਜਿਹੜਾ ਹੈ ਉਹੀ ਸਾਡਾ ਗੁਰੂ ਮਾਲਕ ਹੈ ਹੋਰ ਕੋਈ ਨਹੀਂ ਔਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਦਸਮ ਪਾਣੀ ਵਿੱਚ ਖਿਆਲ ਦਿੰਦਿਆਂ ਹੋਇਆ ਫਰਮਾਇਆ ਹੈ ਸਿੱਖਾਂ ਨੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਇਹ ਕਿਰਪਾ ਕਰਕੇ ਦੱਸੋ ਤੁਹਾਡੇ ਤਾਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਹੋਏ ਇਸੇ ਤਰ੍ਹਾਂ ਸੀਨਾ ਪਸੀਨਾ ਅੱਗੇ ਗੁਰੂ ਅੰਗਦ ਸਾਹਿਬ ਦੇ ਗੁਰੂ ਗੁਰੂ ਨਾਨਕ ਸਾਹਿਬ ਹੋਏ ਪਰ ਗੁਰੂ ਨਾਨਕ ਦਾ ਗੁਰੂ ਕੌਣ ਹੋਇਆ ਤਾਂ ਆਪ ਜੀ ਨੇ ਬਚਨ ਫਰਮਾਏ ਸੀ ਦਸਮ ਦੀ ਬਾਣੀ ਵਿੱਚ ਜਿਹੇ ਵੇਦ ਕਤੇਬ ਨਾ ਭੇਦ ਲਗਿਓ ਸੋਈ ਗੁਰੂ ਗੁਰ ਮੋਹੇ ਬਤਾਇਓ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ ਹੋਰ ਕੋਈ ਨਹੀਂ ਸੋ ਐਸਾ ਆਪ ਨਿਰ ਸਰਗੁਣ ਸਰੂਪ ਧਾਰ ਕੇ ਸੰਸਾਰ ਦੀ ਯਾਤਰਾ 'ਤੇ 1469 ਈਸਵੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1526 ਬਿਕਰਮੀ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਣ ਵਾਸਤੇ ਰਾਏ ਭੋਏ ਦੀ ਤਲਵੰਡੀ ਦੀ ਪਵਿੱਤਰ ਧਰਤੇ ਉਸ ਥਾਂ 'ਤੇ 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਾਏ ਜਹ ਤੈ ਭੈ ਸਹਾਏ ਸਭ ਜੀਵਾਂ ਨੂੰ ਸੁਖ ਦੇਣ ਵਾਲੇ ਸਭ ਦੀ ਕਲਿਆਣ ਕਰਨ ਵਾਲੇ ਕੋਈ ਕਿਸੇ ਮਜ਼ਹਬ ਨਾਲ ਕਿਸੇ ਜਾਤ ਨਾਲ ਕੋਈ ਵੰਡ ਕੋ ਵਿਤਕਰਾ ਸਤਿਗੁਰਾਂ ਨੇ ਨਹੀਂ ਰਹਿਣ ਦਿੱਤਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਸਭ ਸੰਸਾਰ ਦੇ ਸਾਂਝੇ ਗੁਰੂ ਰੂਪ ਹੋ ਕਰਕੇ ਪ੍ਰਗਟ ਹੋਏ ਨੇ ਕੋਈ ਵੰਡ ਵਿਤਕਰਾ ਨਹੀਂ ਕਿਸੇ ਨਾਲ ਈਰਖਾ ਦਾ ਸੁਭਾਅ ਨਹੀਂ ਸਭ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਅਤੇ ਸਾਰਿਆਂ ਨੂੰ ਇੱਕ ਦੇ ਪੁਜਾਰੀ ਬਣਨ ਦੀ ਪ੍ਰੇਰਨਾ ਦਿੱਤੀ ਹੈ ਕਿਸੇ ਦੇ ਧਰਮ ਦੇ ਵਿਰੁੱਧ ਕੋਈ ਨਹੀਂ ਜੇ ਕੋਈ ਬ੍ਰਾਹਮਣ ਹੈ ਤਾਂ ਉਹਨੂੰ ਵੀ ਕਿਹਾ ਕਿ ਅਸਲੀ ਬ੍ਰਾਹਮਣ ਵਾਲਾ ਸੁਭਾਅ ਬਣਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਪੰਡਤਾਂ ਨੂੰ ਕਿਹਾ ਹੈ ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲਾ ਪੰਡ ਜਿਹੜੀ ਹੰਗਤਾ ਇਹ ਲਾਹ ਕੇ ਉਹ ਪੰਡਿਤ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ ਜੇ ਕੋਈ ਕਾਜੀ ਕੋਈ ਮੁਲਾਣਾ ਆਇਆ ਤੇ ਉਹਨੂੰ ਵੀ ਖੁਦਾ ਨੂੰ ਸਰਬ ਵਿਆਪਕ ਜਾਣਨ ਦਾ ਸਾਰੇ ਥਾਵਾਂ ਤੇ ਪਰਮੇਸ਼ਰ ਦੀ ਜੋਤ ਨੂੰ ਸਮਝਣ ਦਾ ਗੁਰੂ ਨਾਨਕ ਸਾਹਿਬ ਨੇ ਪਵਿੱਤਰ ਉਪਦੇਸ਼ ਦਿੱਤਾ ਹੈ ਔਰ ਐਸਾ ਉਪਦੇਸ਼ ਗਰੀਬ ਨਿਵਾਜ ਦਾ ਜਿਸ ਨੂੰ ਹਰੇਕ ਨੇ ਸੁਣ ਕੇ ਮੰਨਿਆ ਜਿਨ੍ਹੇ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਗੁਰੂ ਕੀ ਰਸਨਾ ਤੋਂ ਸ਼ਬਦ ਸੁਣ ਲਿਆ, ਉਹ ਗੁਰੂ ਕੇ ਸਿੱਖ ਹੋ ਗਏ ਔਰ ਗੁਰੂ ਕੇ ਸੇਵਕ ਬਣ ਗਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਧਾਰੀਆਂ। ਲੋਕ ਉਦਾਸ ਹੋ ਕੇ ਘਰ ਵਿੱਚੋਂ ਪਰਿਵਾਰ ਬੱਚੇ ਇਸਤਰੀ ਛੱਡ ਕੇ ਜੰਗਲ ਨੂੰ ਚਲੇ ਜਾਂਦੇ ਸੀ, ਕੰਨ ਪਾੜ ਕੇ ਬਲੌਰ ਦੀਆਂ ਮੁੰਦਰਾਂ ਗਲ 'ਚ ਖਫਣੀ ਹੋਰ ਕਈ ਤਰ੍ਹਾਂ ਦੇ ਭੇਸ ਬਣਾ ਲੈਂਦੇ ਸਨ। ਉਦਾਸ ਹੋ ਕੇ ਗ੍ਰਿਸਤ ਨੂੰ ਗਾਲਾਂ ਕੱਢਦੇ ਹੋਏ ਜੰਗਲਾਂ 'ਚ ਲੋਕ ਜਾਂਦੇ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਨਾ ਸਾਧੂ ਤੇ ਨਾ ਐਸਾ ਗਰੀਬ ਨਿਵਾਜ ਨੇ ਕੋਈ ਭੇਸ ਹੀ ਬਣਾਇਆ। ਔਰ ਘਰ ਦੀਆਂ ਮਜਬੂਰੀਆਂ ਤੋਂ ਤੰਗ ਹੋ ਕੇ ਗੁਰੂ ਨਾਨਕ ਸਾਹਿਬ ਨਹੀਂ ਘਰੋਂ ਨਿਕਲੇ। ਸੱਚੇ ਪਾਤਸ਼ਾਹ ਦੇ ਬਾਣੀ 'ਚ ਬਚਨ ਆਉਂਦੇ ਨੇ, ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਔਰ ਆਪਦਾ ਬਿਪਤਾ ਦੇ ਮਾਰੇ ਹੋਏ ਘਰ ਵਾਲੇ ਬੱਚੇ ਆਖੇ ਨਹੀਂ ਲੱਗਦੇ, ਘਰ ਵਾਲੀ ਆਖੇ ਨਾ ਲੱਗੇ, ਜਾਂ ਕਿਸੇ ਔਕੜ ਬਿਪਤਾ ਦੇ ਮਾਰੇ ਹੋਣ ਕਰਕੇ, ਜਾਂ ਪਦਾਰਥਾਂ ਵੱਲੋਂ ਕਿਸੇ ਗੱਲ ਦੀ ਘਾਟ ਹੋਣ ਦੇ ਕਾਰਨ ਹੋਰ ਕੋਈ ਸਮਾਜ ਵਿੱਚ ਚਾਰਾ ਨਹੀਂ ਚੱਲਦਾ, ਉਹਨਾਂ ਨੇ ਭਗਵੇਂ ਲਿਬਾਸ ਦੇ ਕੱਪੜੇ ਪਹਿਣ ਕੇ ਜੰਗਲ ਨੂੰ ਚਲੇ ਗਏ, ਸਾਧੂ ਬਣ ਗਏ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਸਾਧੂ ਜਾਂ ਐਸਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਉਦਾਸੀ ਨਹੀਂ। ਔਰ ਇੱਕੋ ਇੱਕ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਪੁੱਤਰ ਸਨ, ਔਰ ਘਰ ਦੇ ਕਾਰ ਵਿਹਾਰ ਵੀ ਸਤਿਗੁਰਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸੀ, ਪਰ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਕਿਹਾ ਸੀ, ਪਿਤਾ ਜੀ ਅਸੀਂ ਸੰਸਾਰ ਦੀ ਯਾਤਰਾ 'ਤੇ ਵੀ ਜਾਣਾ ਚਾਹੁੰਦੇ ਹਾਂ, ਸਲਦਾ ਬਲਦਾ ਸੰਸਾਰ ਵੇਖਣਾ ਚਾਹੁੰਦੇ ਹਾਂ, ਸਾਨੂੰ ਕੋਈ ਸਮੇਂ ਵਾਸਤੇ ਜਾਣ ਦੀ ਆਗਿਆ ਦਿਓ। ਔਰ ਪਿਤਾ ਜੀ ਤੋਂ ਆਗਿਆ ਲੈ ਕੇ ਫਿਰ ਸੰਸਾਰ ਦੀ ਯਾਤਰਾ 'ਤੇ ਜਾਣਾ, ਜਿੱਥੇ ਜਿੱਥੇ ਪਖੰਡ ਹੋ ਰਿਹਾ, ਜਿੱਥੇ ਜਿੱਥੇ ਝੂਠ ਵਾਧਾ ਫੈਲਦਾ ਜਾ ਰਿਹਾ ਹੈ, ਜਿੱਥੇ ਧਰਮ ਤੋਂ ਲੋਕ ਨਾਸਤਕ ਹੁੰਦੇ ਜਾਂਦੇ ਨੇ, ਜਿੱਥੇ ਸਾਰ ਸੰਗਤ ਜੀ ਕੁਰੀਤੀਆਂ ਵੱਧ ਗਈਆਂ, ਉਹਨਾਂ ਥਾਵਾਂ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਪਾਓ ਭਗਤੀ ਦਾ ਰਸਤਾ ਵਿਖਾਉਣ ਵਾਸਤੇ ਗੁਰੂ ਨਾਨਕ ਸਾਹਿਬ ਚੱਲੇ। ਔਰ ਥਾਵਾਂ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚਦੇ। ਮੈਂ ਪਿਛਲੇ ਹਫ਼ਤਿਆਂ ਤੋਂ ਹਫ਼ਤੇ ਤੋਂ ਲੈ ਕਰਕੇ ਲੜੀਵਾਰ ਰੋਜ਼ਾਨਾ ਦੀ ਕਥਾ 'ਚ ਗੁਰੂ ਨਾਨਕ ਸਾਹਿਬ ਦਾ ਕੋਈ ਸਫ਼ਰ ਬਿਆਨ ਬੇਨਤੀਆਂ ਕਰਦਾ ਰਿਹਾ। ਔਰ ਪਹਿਲੀ ਉਦਾਸੀ ਸਤਿਗੁਰਾਂ ਨੇ ਹਿੰਦੂ ਤੀਰਥਾਂ 'ਤੇ ਪਹੁੰਚ ਕਰਕੇ ਉੱਥੇ ਆਈਆਂ ਹੋਈਆਂ ਕਮਜ਼ੋਰੀਆਂ ਨੂੰ ਦੂਰ ਕੀਤਾ, ਮਲਕ ਪਾਗੋ ਦਾ ਹੰਕਾਰ ਦੂਰ ਕਰਨਾ, ਲਾਲੋ ਵਰਗੇ ਨੂੰ ਗੱਲ ਦੇ ਨਾਲ ਲਾਉਣਾ, ਫਿਰ ਦੁਆ ਇਸੇ ਤਰ੍ਹਾਂ ਗਰੀਬ ਨਿਵਾਜ ਨੇ ਹਰਿਦੁਆਰ ਪਹੁੰਚਣਾ, ਫਿਰ ਸਾਧ ਸੰਗਤ ਜੀ ਅਯੁੱਧਿਆ ਪੁਰੀ, ਫਿਰ ਗਿਆ ਪ੍ਰਾਗਰਾਜ ਤੀਰਥ, ਜਗਨਨਾਥ ਦਾ ਮੰਦਿਰ ਤੇ ਥਾਵਾਂ ਥਾਵਾਂ ਤੇ ਰਵੇਸ਼ਵਰ ਦਾ ਮੰਦਿਰ ਹੈ, ਪਰ ਇਹ ਰਾਜੇ ਸ਼ਿਵਨਾਭ ਨੂੰ ਸੰਗਲਾਦੀ ਵਿੱਚ ਕਿਰਤਾਰਥ ਕਰਕੇ ਆਉਣਾ। ਸੋ ਥਾਵਾਂ ਥਾਵਾਂ 'ਤੇ ਪਹੁੰਚ ਕਰਕੇ 8 ਸਾਲ ਦੇ ਕਰੀਬਨ ਸਮੇਂ ਦੇ ਵਿੱਚ ਪਹਿਲੀ ਉਦਾਸੀ ਧਾਰ ਕੇ ਗੁਰੂ ਨਾਨਕ ਸਾਹਿਬ ਹਿੰਦੂ ਤੀਰਥ ਯਾਤਰਾ ਸਥਾਨਾਂ 'ਤੇ ਜਾ ਕੇ ਉਹਨਾਂ ਲੋਕਾਂ ਨੂੰ, ਬ੍ਰਾਹਮਣ ਪੰਡਤਾਂ ਲੋਕਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇਣਾ। ਦੂਸਰੀ ਉਦਾਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ, ਸੋ ਸਿਆਲਕੋਟ ਹਮਜ਼ਾ ਗੌਸ ਵਰਗੇ ਫਕੀਰਾਂ ਨੂੰ ਭੁੱਲਿਆ ਹੋਇਆਂ ਨੂੰ ਰਾਹੇ ਪਾਰ ਕਰਕੇ ਵੈਸ਼ਨੋ ਦੇਵੀ ਦੇ, ਇਸ ਤਰ੍ਹਾਂ ਲੋਕ ਬੜੇ ਤੀਰਥ ਯਾਤਰਾ 'ਤੇ ਜਾਂਦੇ ਸੀ, ਜੰਮੂ ਪਰੇ ਕਸ਼ਮੀਰ ਦਾ ਇਲਾਕਾ ਵੈਸ਼ਨੋ ਦੇਵੀ ਅਤੇ ਹੋਰ ਥਾਵਾਂ ਤੋਂ ਹੋ ਕੇ ਸਿੱਧ ਮੰਡਲੀ ਸੁਮੇਰ ਪਰਬਤ 'ਤੇ ਬੈਠੀ ਹੋਈ ਸੀ ਭੁੱਲੀ ਹੋਏ, ਉਹਨਾਂ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦੇਣਾ। ਫਿਰ ਤੀਸਰੀ ਉਦਾਸੀ ਗਰੀਬ ਨਿਵਾਜ ਨੇ ਧਾਰਨੇ, ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਉਦਾਸੀ ਧਾਰ ਕੇ ਬਗਦਾਦ ਵਰਗੇ ਸ਼ਹਿਰ ਔਰ ਮੱਕੇ 'ਚ ਜਾ ਕਰਕੇ ਮੁਸਲਮਾਨ ਵੀਰਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇਣਾ। ਮਦੀਨੇ ਪਹੁੰਚਣਾ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ, ਕਿਬਲਾ ਤੇ ਕਾਬਲ ਆਦਿਕ ਨੂੰ ਤਾਰਦੇ ਹੋਏ ਬਸਰੇ ਆਦਿ ਥਾਣੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਪਸ ਕਰਤਾਰਪੁਰ ਸਾਹਿਬ ਨੂੰ ਆਉਂਦਿਆਂ ਹੋਏ ਆ, ਔਰ ਰਸਤੇ ਵਿੱਚ ਹੀ ਸਾਰ ਸੰਗਤ ਜੀ ਗਰੀਬ ਨਿਵਾਜ ਦੀ ਯਾਦ ਜਿੱਥੇ ਗੁਰਦੁਆਰਾ 50 ਸਾਹਿਬ ਬਣਿਆ ਹੋਇਆ ਹੈ, ਹਸਨ ਅਬਦਾਲ ਦੀ ਧਰਤ ਦੇ ਵਾਲੀ ਕੰਧਾਰੀ ਦਾ ਹੰਕਾਰ ਦੂਰ ਕਰਨਾ। ਫਿਰ ਗਰੀਬ ਨਿਵਾਜ ਨੇ ਵਾਪਸ ਕਰਤਾਰਪੁਰ ਸਾਹਿਬ ਆਉਣਾ। ਚੌਥੀ ਉਦਾਸੀ 'ਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਅਚਲ ਸਾਹਿਬ ਬਟਾਲੇ ਦੀ ਜਗ੍ਹਾ ਜੋ 45 ਮੀਲ ਕਰਤਾਰਪੁਰ ਤੋਂ ਦੂਰ ਹੈ ਤੇ ਬਟਾਲੇ ਸ਼ਹਿਰ ਦੇ ਨਜ਼ਦੀਕ ਸਾਰ ਸੰਗਤ ਜੀ ਅਸਥਾਨ ਬਣਿਆ ਹੋਇਆ ਸ਼ਿਵਜੀ ਦੀ ਯਾਦ ਵਿੱਚ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਏ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉੱਥੇ ਬੈਠੇ ਹੋਏ ਭੰਗਰਨਾਥ ਵਰਗਿਆਂ ਨੂੰ, ਸਿੱਧ ਲੋਕਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇਣਾ। ਆਖਰ ਸਿੱਧਾ ਨਹੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਝੁਕਣਾ ਤੇ ਬਚਨ ਕਹਿਣੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਸ ਤੋਂ ਅੱਗੇ ਗਰੀਬ ਨਿਵਾਜ ਮੁਲਤਾਨ ਸ਼ਹਿਰ, ਪੀਰੀਪੁਰ ਮੁਲਤਾਨ, ਉੱਥੋਂ ਦੇ ਲੋਕਾਂ ਪੀਰਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਗਏ। ਔਰ ਇਹ ਬੇਨਤੀਆਂ ਕਰਦਾ ਰਿਹਾ ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਲਤਾਨ ਤੋਂ ਅੱਗੇ ਤੁਰੇ ਜਾ ਰਹੇ ਨੇ। ਇੱਕ ਨਗਰ ਜਿਸ ਨਗਰ 'ਚ ਸਾਰੇ ਠੱਗ ਲੋਕ ਰਹਿੰਦੇ ਨੇ, ਠੱਗ, ਔਰ ਜਿੱਥੇ ਠੱਗ ਵਸਦੇ ਨੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਕਲਿਆਣ ਜ਼ਰੂਰ ਕਰਨੀ ਹੈ, ਉਹਨਾਂ ਨੂੰ ਜ਼ਰੂਰ ਤਾਰਨਾ ਸੱਚੇ ਪਾਤਸ਼ਾਹ ਜੀ ਨੇ। ਸੋ ਗਰੀਬ ਨਵਾਜ ਨੇ ਐਸਾ ਭੇਸ ਬਣਵਾਇਆ ਭਾਈ ਬਾਲੇ ਨੂੰ, ਜਰੀ ਦੇ ਸੋਹਣੇ ਲਿਸ਼ਕਣ ਵਾਲੇ ਬਸਤਰ ਕੱਪੜੇ ਪਵਾ ਦਿੱਤੇ। ਆਪ ਜੀ ਨੇ ਵੀ ਨਵੇਂ ਬਸਤਰ ਪਹਿਨੇ ਹੋਏ ਸੀ, ਭਾਈ ਮਰਦਾਨਾ ਤਾਂ ਹੈਗਾ ਹੀ ਨਾਲ ਸੀ। ਐਂ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਆਪਣੇ ਪੁੱਤਰ ਨੂੰ ਮੁਕਲਾਵਾ ਲੈਣ ਵਾਸਤੇ ਕੋਈ ਜਾ ਰਿਹਾ ਹੋਵੇ। ਗਰੀਬ ਨਵਾਜ ਦਾ ਐਸਾ ਠਾਠ ਬਾਠ ਵੇਖ ਕੇ ਉਹ ਨਗਰ ਦੇ ਲੋਕ, ਜਿਸ ਘਰ ਵਿੱਚ ਵੀ ਕੋਈ ਆਉਂਦਾ ਰਾਤ ਨੂੰ ਸਾਰੇ ਜਾਣੇ ਪਿੰਡ ਦੇ ਸਾਰ ਸਿੰਘ ਜੀ ਲੋਕ, ਉਹਨਾਂ ਲੋਕਾਂ ਦਾ ਕੰਮ ਹੀ ਐਸਾ ਬਣਾਇਆ ਹੋਇਆ ਸੀ, ਰਾਤ ਨੂੰ ਮੁਸਾਫਰ ਨੂੰ ਲੁੱਟ ਲੈਣਾ, ਮਾਰ ਦੇਣਾ, ਸਾਰਾ ਕੁਝ ਖੋਹ ਲੈਣਾ। ਫਿਰ ਪਿੰਡ ਦੇ ਲੋਕਾਂ ਨੇ ਆਪਸ ਵਿੱਚ ਉਹ ਦਿਨੇ ਪਦਾਰਥ ਵੰਡ ਲੈਣੇ ਜੋ ਪੈਸਾ ਧੇਲਾ ਹੋਣਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਖ ਕੇ ਰਹਿ ਨਾ ਸਕੇ, ਸਤਿਗੁਰੂ ਜੀ ਪਹੁੰਚੇ, ਇੱਕ ਲੰਗਰ ਘਰ ਦੇ ਵਿੱਚ ਜਾ ਵੜੇ, ਗਰੀਬ ਨਵਾਜ ਦੇ ਦਰਸ਼ਨ ਕੀਤੇ। ਉਹਨਾਂ ਲੋਕਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਮੱਥਾ ਬੜਾ ਭਾਗਸ਼ਾਲੀ ਹੈ, ਇਹਨਾਂ ਕੋਲ ਪੈਸੇ ਹੋਣਗੇ, ਇਹ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਮੁਕਲਾਵਾ ਲੈਣ ਵਾਸਤੇ ਸ਼ਹਿਰ ਜਾ ਰਹੇ ਨੇ, ਬੜੇ ਸੁੰਦਰ ਵਸਤਰ ਪਾਏ ਹੋਏ ਨੇ, ਮੱਥਾ ਵੀ ਪ੍ਰਭਾਵਸ਼ਾਲੀ ਹੈ, ਕੋਈ ਧਨਾੜ ਸੇਠ ਜਾਪਦੇ ਨੇ ਰਾਤ ਨੂੰ, ਇਹਨਾਂ ਕੋਲ ਪੈਸੇ ਚੰਗੇ ਮਿਲ ਜਾਣਗੇ। ਸੋ ਗਰੀਬ ਨਵਾਜ ਨੂੰ ਟਿਕਾਇਆ, ਬਾਕੀ ਪਿੰਡ ਦੇ ਲੋਕ ਕਹਿਣਗੇ ਉਸ ਘਰ ਵਾਲੇ ਨੂੰ, ਤੂੰ ਇਹਨਾਂ ਰਾਤ ਨੂੰ ਲੁੱਟ ਕੇ ਮਾਰ ਦੇਵੀਂ ਤੇ ਅਸੀਂ ਤੇਰੇ ਕੋਲ ਸਵੇਰੇ ਆ ਕੇ ਵੰਡ ਲਵਾਂਗੇ ਪੈਸੇ। ਇਉਂ ਕਹਿ ਕੇ ਆਪੋ ਆਪਣੇ ਬਾਕੀ ਦੇ ਲੋਕ ਤਾਂ ਘਰੋਂ ਘਰ ਹੀ ਚਲੇ ਗਏ। ਜਿਹਦੇ ਘਰ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਠਹਿਰੇ ਹੋਏ ਸੀ, ਉਹ ਸਾਰ ਸਿੰਘ ਜੀ ਸਤਿਗੁਰਾਂ ਦੇ ਇਹੀ ਮਨ 'ਚ ਖਿਆਲ ਲੈ ਕੇ ਕਿ ਅੱਧੀ ਰਾਤ ਨੂੰ ਗਰੀਬ ਨਵਾਜ ਨੂੰ ਮਾਰ ਦੇਵਾਂਗਾ, ਤੋ ਫਿਰ ਇਹ ਪੈਸੇ ਜਿਹੜੇ ਆਪਸ 'ਚ ਵੰਡ ਲਵਾਂਗੇ। ਐਸੀ ਕੁਟਣ ਨੀਤੀ ਵਾਲਾ ਸੁਭਾਅ ਲੈ ਕੇ ਸੁੱਤਾ ਦਿਨਚਰੇ ਤੱਕ ਜਾਗ ਹੀ ਨਾ ਆਈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕਰਕੇ ਸਤਿਗੁਰੂ ਆਪਣੇ ਸੇਵਕਾਂ ਭਾਈ ਮਰਦਾਨੇ ਭਾਈ ਬਾਲੇ ਨੂੰ ਨਾਲ ਲੈ ਕੇ ਸਤਿਗੁਰੂ ਅੱਗੇ ਹੀ ਚੱਲ ਪਏ। ਰਸਤੇ ਵਿੱਚ ਤੁਰੇ ਜਾਂਦਿਆਂ ਹੋਇਆਂ ਮੁੜ ਕੇ ਨਗਰ ਵੱਲ ਨੂੰ ਵੇਖਦੇ ਨੇ, ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਇੱਕ ਕੰਮ ਸੀ ਪਿੰਡ ਦੇ ਲੋਕਾਂ ਨਾਲ ਤੇ ਆਪਾਂ ਠਹਿਰ ਜਾਂਦੇ, ਤੜਕੇ ਤੁਰਨ ਦਾ ਕੀ ਫਾਇਦਾ ਸੀ, ਹੁਣ ਤੁਸੀਂ ਵਾਰ ਵਾਰ ਪਿੰਡ ਵੱਲ ਵੇਖਦੇ ਹੋ, ਕੀ ਕਾਰਨ ਹੈ ਮੁੜ ਕੇ ਖਲੋ ਜਾਂਦੇ ਹੋ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਇਹਨਾਂ ਲੋਕਾਂ ਦੇ ਨਾਲ ਸਾਨੂੰ ਥੋੜ੍ਹਾ ਜਿਹਾ ਕੰਮ ਸੀ। ਇੱਧਰੋਂ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਘਰੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਠਹਿਰੇ ਹੋਏ ਸੀ, ਉਹਨਾਂ ਨੂੰ ਆਖਣ ਲੱਗੇ ਕਿੱਥੇ ਨੇ ਉਹ ਫਕੀਰ ਜਿਹੜੇ ਉਹਨਾਂ ਕੋਲ ਜੋ ਲੁੱਟਿਆ ਉਹ ਸਾਨੂੰ ਦੇ। ਉਹ ਕਹਿਣ ਲੱਗਾ, ਉਹਨੂੰ ਉਠਾਇਆ ਸੁੱਤੇ ਨੂੰ, ਕਹਿਣ ਲੱਗਾ ਮੈਂ ਤਾਂ ਸੁੱਤਾ ਹੀ ਰਹਿ ਗਿਆ, ਉਹ ਫਕੀਰ ਉੱਠ ਕੇ ਚਲੇ ਗਏ ਨੇ, ਪਤਾ ਨਹੀਂ ਕਿੱਧਰ ਨੂੰ ਚਲੇ ਗਏ ਨੇ, ਬੜੀਆਂ ਕਸਮਾਂ ਖਾਧੀਆਂ ਪਰ ਉਹਤੇ ਇਤਬਾਰ ਨਾ ਕਰਨਾ, ਉਹਨੇ ਆਪਣੇ ਪੀਰ ਦੀ ਕਸਮ ਖਾਧੀ। ਫਿਰ ਜਾ ਕੇ ਲੋਕਾਂ ਪਿੰਡ ਦਿਆਂ ਨੇ ਵਿਸ਼ਵਾਸ ਕੀਤਾ, ਕਹਿਣ ਲੱਗੇ ਚਲੋ ਮਗਰ ਪਤਾ ਕਰਨਾ ਚਾਹੀਦਾ ਹੈ। ਸੋ ਪੈਰਾਂ ਦੇ ਚਰਨਾਂ ਦੇ ਨਿਸ਼ਾਨੀਆਂ ਲੈ ਕੇ ਮਗਰ ਚੱਲ ਪਏ, ਚਾਰ ਬੰਦੇ ਨੌਜਵਾਨ ਡਾਂਗਾ ਹੱਥ 'ਚ ਦੇ ਕੇ ਮਗਰ ਦੌੜਾ ਦਿੱਤੇ। ਸਤਿਗੁਰੂ ਜੀ ਮਗਰ ਮੁੜ ਕੇ ਵੇਹਦੇ ਜਾਂਦੇ ਸੀ, ਜਦੋਂ ਮਗਰ ਆਵਾਜ਼ ਮਾਰੀ ਜਾ ਕੇ ਖਲੋ ਜਾਓ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਭਾਈ ਮਰਦਾਨਾ ਵੇਖ ਕੇ ਡਰ ਗਿਆ, ਕਹਿਣ ਲੱਗਾ ਮਹਾਰਾਜ ਕਦੇ ਨਾ ਵੇਹਦੇ ਸੀ ਮੁੜ ਕੇ, ਲਓ ਆ ਗਏ ਨੇ ਸਾਨੂੰ ਹੁਣ ਮਾਰਨੇ, ਸਾਨੂੰ ਮਾਰ ਦੇਣਗੇ। ਸਤਿਗੁਰੂ ਕਹਿਣ ਕੇ ਮਰਦਾਨੇ ਅਸੀਂ ਵੀ ਇਹਨਾਂ ਨੂੰ ਉਡੀਕਦੇ ਸਾਂ। ਸੋ ਗਰੀਬ ਨਵਾਜ ਖਲੋ ਗਏ, ਉਹ ਚਾਰ ਜਿਹੜੇ ਆਏ ਲੋਕ ਆ ਕੇ ਕਹਿਣ ਲੱਗੇ ਸਾਡੇ ਇਹ ਰੋਹ ਰੀਤ ਹੈ ਅਸੀਂ ਲੋਕਾਂ ਦੇ ਕਿ ਨਾਲੇ ਅਸੀਂ ਲੁੱਟ ਲੈਂਦੇ ਹਾਂ ਅਤੇ ਨਾਲੇ ਅਸੀਂ ਕਦੇ ਜਾਨੋ ਮਾਰੇ ਬਗੈਰ ਛੱਡਿਆ ਨਹੀਂ, ਕਿਉਂਕਿ ਕਿਤੇ ਦਾਦ ਫਰਿਆਦ ਕਰਨ ਜੋਗਾ ਅਸੀਂ ਮੂਲ ਮੁੱਦਾ ਹੀ ਨਹੀਂ ਰਹਿਣ ਦਿੰਦੇ। ਸੋ ਤੁਹਾਨੂੰ ਮਾਰਾਂਗੇ ਵੀ ਜ਼ਰੂਰ, ਤੁਹਾਡੇ ਕੋਲ ਜੋ ਕੁਝ ਪੈਸਾ ਹੈਗਾ ਉਹ ਸਾਨੂੰ ਦੇ ਦਿਓ। ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਜ਼ਰੂਰ ਮਾਰਿਆ ਜੇ, ਪਰ ਸਾਡੀ ਇੱਕ ਗੱਲ ਸੁਣ ਲਓ, ਸਤਿਗੁਰਾਂ ਦੇ ਐਸੇ ਬਚਨ ਕੋਈ ਦਰਸ਼ਨ ਵੀ ਕੀਤੇ, ਕੋਈ ਅਗਲ ਟਿਕਾਣੇ ਵੀ ਆਏ, ਗਰੀਬ ਨਵਾਜ ਦੇ ਬਚਨ ਸੁਣੇ, ਕਹਿਣ ਲੱਗੇ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ। ਸਤਿਗੁਰੂ ਕਹਿਣ ਕੇ ਸਾਡੀ ਇਹ ਰਸਮ ਰਿਵਾਜ ਹੈ ਕਿ ਜੋ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਅਸੀਂ ਉਹਦਾ ਸੰਸਕਾਰ ਜ਼ਰੂਰ ਕਰਦੇ ਹਾਂ, ਅਤੇ ਤੁਸੀਂ ਜੇ ਸਾਨੂੰ ਮਾਰ ਦੇਣਾ ਹੈ ਅਤੇ ਅੱਗ ਦਾ ਪ੍ਰਬੰਧ ਇੱਥੇ ਕਰ ਦਿਓ ਤਾਂ ਕਿ ਸਾਡਾ ਸੰਸਕਾਰ ਕੀਤਾ ਜਾ ਸਕੇ ਮਾਰਨ ਤੋਂ ਬਾਅਦ। ਉਹ ਵੇਖ ਕੇ ਠੱਗ ਹੈਰਾਨ ਰਹਿ ਕੇ ਕਹਿਣ ਲੱਗੇ ਜੀ ਇੱਥੇ ਅੱਗ ਤਾਂ ਨੇੜੇ ਕੋਈ ਪ੍ਰਬੰਧ ਹੈ ਨਹੀਂ, ਦੂਰ ਵੇਖਿਆ ਇੱਕ ਚਿਖਾ ਮੱਚ ਰਹੀ ਸੀ, ਪਾਪੀ ਆਦਮੀ ਦਾ ਸੰਸਕਾਰ ਹੋ ਰਿਹਾ ਸੀ, ਚਿਖਾ ਮੱਚ ਰਹੀ ਸੀ। ਸਤਿਗੁਰੂ ਕਹਿਣ ਗਿਆ ਉਹ ਚਿਖਾ ਮੱਚ ਰਹੀ ਹੈ ਉੱਥੋਂ ਅੱਗ ਲੈ ਆਓ ਅਤੇ ਸਾਨੂੰ ਪਹਿਲਾਂ ਅੱਗ ਲਿਆ ਕੇ ਵਿਖਾਓ ਅਤੇ ਫਿਰ ਸਾਨੂੰ ਮਾਰ ਦਿਆ ਜੇ। ਉਹ ਕਹਿਣ ਲੱਗੇ ਚੰਗਾ, ਦੋ ਬੰਦੇ ਡਾਂਗਾ ਲੈ ਕੇ ਸਤਿਗੁਰਾਂ ਦੇ ਕੋਲ ਖਲੋ ਗਏ, ਦੋ ਜਾਣੇ ਅੱਗ ਲੈਣ ਵਾਸਤੇ ਚਲੇ ਗਏ। ਜਦੋਂ ਉੱਥੇ ਵੇਖਿਆ ਸਾਰ ਸਿੰਘ ਜੀ ਇੱਕ ਬੰਦੇ ਨੂੰ ਬੜੀ ਭਾਰੀ ਕੁੱਟ ਮਾਰ ਪੈ ਰਹੀ ਹੈ, ਜਮਦੂਤ ਕੁੱਟੀ ਜਾ ਰਹੇ ਨੇ, ਬੜੀ ਭਾਰੀ ਦੁਰਦਿਸ਼ਾ ਹਾਲਤ ਹੋ ਰਹੀ ਹੈ। ਜਦੋਂ ਇਹਨਾਂ ਪਾਸੇ ਜੋ ਹੋ ਕੇ ਅੱਗ ਲੈ ਕੇ ਤੁਰ ਲੱਗੇ, ਜਦੋਂ ਮੁੜਦਿਆਂ ਹੋਇਆਂ ਨੇ ਵੇਖਿਆ ਉਸੇ ਬੰਦੇ ਨੂੰ ਵਿਵਾਨ ਦੇ ਉੱਪਰ ਬਿਠਾਇਆ ਹੋਇਆ ਅਤੇ ਉਸ ਵੇਲੇ ਗਣ ਦੇਵਤੇ ਲੈਣ ਵਾਸਤੇ ਲੈ ਕੇ ਜਾ ਰਹੇ ਨੇ। ਇਹਨਾਂ ਨੇ ਨੇੜੇ ਹੋ ਕੇ ਬੇਨਤੀ ਕੀਤੀ, ਪਹਿਲੋਂ ਇਸ ਬੰਦੇ ਨੂੰ ਬੜੀ ਭਾਰੀ ਕੁੱਟ ਪੈ ਰਹੀ ਸੀ, ਹੁਣ ਇਹਨੂੰ ਕਿਉਂ ਵਿਵਾਨ 'ਤੇ ਬਿਠਾਇਆ ਜਾ ਰਿਹਾ, ਕੀ ਕਾਰਨ ਹੈ, ਕੌਣ ਹੈ? ਉਹਨਾਂ ਨੇ ਦੱਸਿਆ ਇਹ ਬੜਾ ਭਾਰੀ ਪਾਪੀ ਆਦਮੀ ਸੀ, ਇਹਨੇ ਕੋਈ ਨੇਕ ਕਰਮ ਨਹੀਂ ਸੀ ਕੀਤਾ, ਇਸ ਕਰਕੇ ਸਜ਼ਾ ਮਿਲ ਰਹੀ ਸੀ। ਪਰ ਹੁਣ ਗੁਰੂ ਨਾਨਕ ਸਾਹਿਬ ਨੇ ਇਹਦੇ ਵੱਲ ਇਸ਼ਾਰਾ ਕੀਤਾ ਹੈ ਤੇ ਤਾਂ ਸਤਿਗੁਰਾਂ ਦੇ ਇਸ਼ਾਰੇ ਕਰਨ ਦੇ ਨਾਲ ਵੇਖਣ ਦੇ ਨਾਲ ਇਹਦੀ ਕਲਿਆਣ ਹੋ ਗਈ ਹੈ, ਇਹ ਵੱਡੇ ਭਾਰੀ ਪੁੰਨਾਂ ਵਾਲਾ ਹੋ ਗਿਆ ਹੈ। ਹੁਣ ਇਹ ਪ੍ਰਲੋਕ ਨੂੰ ਜਾਵੇਗਾ ਤੇ ਅਸੀਂ ਵਿਮਾਨ ਤੇ ਇਹਨੂੰ ਲੈ ਕੇ ਜਾਵਾਂਗੇ। ਪੁੱਛਿਆ ਉਹ ਰਹਿੰਦੇ ਕਿੱਥੇ ਨੇ, ਕਹਿਣ ਲੱਗੇ ਭੋਲਿਓ ਜਿਨ੍ਹਾਂ ਵਾਸਤੇ ਅੱਗ ਲੈ ਕੇ ਜਾ ਰਹੇ ਹੋ ਨਾ ਉਹੀ ਗੁਰੂ ਨਾਨਕ ਸਾਹਿਬ ਹਨ। ਅੱਗ ਟਿਕਾਣੇ ਆਈ ਹੱਥ ਜੁੜ ਗਏ ਔਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚੇ ਡਾਂਗਾਂ ਸਿਰ ਦੀਆਂ ਚਰਨਾਂ ਤੋਂ ਸਿਰ ਨਾ ਚੁੱਕਣ। ਉਹ ਦੂਸਰਿਆਂ ਨੇ ਪੁੱਛਿਆ ਸਾਨੂੰ ਵੀ ਦੱਸੋ ਗੱਲ ਕੀ ਹੈ, ਉਸ ਵੇਲੇ ਕਹਿਣ ਲੱਗੇ ਸਾਰੀ ਗੱਲ ਜਦੋਂ ਦੱਸੀ ਸੁਣਾਈ, ਕਹਿਣ ਲੱਗੇ ਅਸੀਂ ਤਾਂ ਵੱਡੇ ਭਾਰੀ ਭੁਲੇਖੇ ਵਿੱਚ ਹਾਂ, ਇਹ ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ, ਇਹਨਾਂ ਦੇ ਚਰਨਾਂ ਦੇ ਉੱਪਰ ਮੱਥਾ ਟੇਕਣਾ ਚਾਹੀਦਾ ਹੈ। ਸੋ ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰਕੇ ਬਚਾ ਲਿਆ ਹੈ, ਨਹੀਂ ਤੇ ਇਹਨਾਂ ਲੋਕਾਂ ਨੇ ਆਪਾਂ ਜ਼ਰੂਰ ਮਾਰ ਦੇਣਾ ਸੀ। ਸਤਿਗੁਰੂ ਕਹਿਣਗੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਔਰ ਉਹਨਾਂ ਚੌਹਾਂ ਹੀ ਲੋਕਾਂ ਨੇ ਫਿਰ ਬੇਨਤੀ ਕੀਤੀ ਠੱਗਾਂ ਨੇ, ਸਤਿਗੁਰੂ ਜੀ ਅਸੀਂ ਲੋਕ ਇੰਨੇ ਪਾਪੀ ਹਾਂ ਕਿ ਜਦੋਂ ਵੀ ਕੋਈ ਸਾਡੇ ਇੱਥੇ ਘਰ ਵਿੱਚ ਪਿੰਡ ਵਿੱਚ ਆ ਜਾਂਦਾ ਹੈ, ਰਾਤ ਨੂੰ ਅਸੀਂ ਮਾਰ ਕੇ ਜੋ ਸਾਜੋ ਸਮਾਨ ਹੈ ਉਹ ਲੁੱਟ ਲੈਂਦੇ ਹਾਂ, ਸਵੇਰੇ ਸਾਰਾ ਭਾਈਚਾਰਾ ਇਕੱਠਾ ਹੋ ਕੇ ਉਹ ਵੰਡ ਲੈਂਦੇ ਹਾਂ, ਸਾਡੀ ਇਹ ਕਿਰਤ ਐਸੀ ਪਾਪਾਂ ਵਾਲੀ ਹੈ ਤੇ ਕਿਰਪਾ ਕਰੋ ਦੁਬਾਰਾ ਨਗਰ ਵਿੱਚ ਜਾ ਕੇ ਜ਼ਰੂਰ ਚਰਨ ਪਾਓ। ਸਤਿਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ, ਨਗਰ ਵਿੱਚ ਪਹੁੰਚੇ, ਸਾਰੇ ਨਗਰ ਨਿਵਾਸੀਆਂ ਨੇ ਸਤਿਗੁਰਾਂ ਦੀ ਸੇਵਾ ਕੀਤੀ, ਸਾਰਿਆਂ ਨੂੰ ਅਗਲ ਟਿਕਾਣੇ ਆ ਗਏ। ਸੋ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਪਾਪ ਦੀ ਕਿਰਿਆ ਛੱਡ ਦੇਣੀ ਚਾਹੀਦੀ ਹੈ, ਨਹੀਂ ਪਾਪ ਕਰਨਾ ਚਾਹੀਦਾ, ਨਹੀਂ ਅਤਿਆਚਾਰ ਕਰਨਾ ਚਾਹੀਦਾ। ਸੋ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਸਾਰੀ ਮਾਇਆ ਗਰੀਬਾਂ 'ਚ ਵੰਡੋ, ਜਿਹੜੀ ਪਾਪ ਦੀ ਇਕੱਠੀ ਕੀਤੀ ਹੋਈ ਹੈ ਲੋਕਾਂ ਨੂੰ ਮਾਰ ਮਾਰ ਕੇ, ਉੱਥੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਨੇ ਬਣਵਾਇਆ। ਗਰੀਬ ਨਿਵਾਜ ਨੇ ਕਿਹਾ ਧਰਮਸ਼ਾਲਾ ਇੱਥੇ ਬਣਾਓ ਅਤੇ ਕੀਰਤਨ ਦੀ ਮਰਿਆਦਾ ਕਾਇਮ ਕੀਤੇ, ਉਹਨਾਂ ਪਾਪੀ ਲੋਕਾਂ ਨੂੰ ਜਿਹਨਾਂ ਨੂੰ ਰੱਬ ਦਾ ਪਤਾ ਹੀ ਕੋਈ ਨਹੀਂ ਸੀ, ਜੀਵਾਂ ਨੂੰ ਮਾਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਰਮੇਸ਼ਰ ਦੇ ਲੜ ਲਾਇਆ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ, ਗੁਰੂ ਨਾਨਕ ਜਿਨ ਸੁਣਿਆ ਪੇਕਿਆ ਸੇ ਫਿਰ ਗਰਭਾਸ ਨਾ ਪਰਿਆ ਰਹੇ। ਗਰੀਬ ਨਿਵਾਜ ਨੇ ਇਸ਼ਾਰੇ ਕੀਤਾ ਸੀ ਉਂਗਲ ਆਪ ਜੀ ਨੇ ਕਿ ਉਸ ਚਿਖਾ ਮੱਚਦੀ ਹੋਈ ਚੋਂ ਅੱਗ ਲੈ ਕੇ ਆਓ, ਉਸ ਪਾਪੀ ਦੀ ਵੀ ਕਲਿਆਣ ਹੋ ਗਈ ਜਿੱਧਰ ਗੁਰੂ ਨਾਨਕ ਸਾਹਿਬ ਨੇ ਮੱਚਦੀ ਚਿਖਾ ਵੱਲ ਗਰੀਬ ਨਿਵਾਜ ਨੇ ਨਜ਼ਰੀ ਨਜ਼ਰ ਨਿਹਾਲ ਕਰਕੇ ਨਿਗਾਹ ਭਰ ਕੇ ਤੱਕਿਆ। ਸੋ ਉੱਥੋਂ ਰਹਿ ਕਰਕੇ ਕੋਈ ਸਮਾਂ ਸਤਿਗੁਰੂ ਜੀ ਅੱਗੇ ਚੱਲ ਪਏ, ਅੱਗੇ ਜਾਂਦਿਆਂ ਹੋਇਆਂ ਥੋੜ੍ਹੀ ਜਿਹੀ ਦੂਰ ਤੇ ਇੱਕ ਵਿਚਾਰਾ ਵਪਾਰੀ ਆਦਮੀ ਮਿਲਿਆ, ਸਿਰ ਦੇ ਉੱਪਰ ਪੰਡ ਬੱਧੀ ਹੋਈ, ਪੁੱਛਿਆ ਕੀ ਕਰ ਰਿਹਾ ਹੈ, ਬੇਨਤੀ ਕੀਤੀ ਜੀ ਰੱਬ ਦੇ ਫਕੀਰੋ ਲੂਣ ਮਿਰਚ ਹਲਦੀ ਆਦਿਕ ਮੈਂ ਪਿੰਡ ਵਿੱਚ ਸਮਾਨ ਵੇਚਦਾ ਹਾਂ। ਸਤਿਗੁਰੂ ਕਹਿਣ ਲੱਗੇ ਲਿਆ ਵਿਖਾਣ, ਜਦੋਂ ਵਿਖਾਇਆ ਵੱਟੇ ਸੀ ਵਿੱਚ ਪਏ ਹੋਏ, ਸਤਿਗੁਰੂ ਵੇਖ ਕੇ ਕਹਿਣ ਲੱਗੇ ਆ ਵੱਡਾ ਵੱਟਾ ਕੀ ਕਿੰਨੇ ਦਾ, ਕਹਿਣ ਲੱਗਾ ਜੀ 2 ਸੇਰ ਦਾ। ਸਤਿਗੁਰੂ ਕਹਿਣ ਲੱਗੇ ਆ ਛੋਟਾ, ਕਹਿਣ ਲੱਗਾ ਜੀ 1 ਸੇਰ ਦਾ, ਉਦੋਂ ਛੋਟਾ ਅੱਧੇ ਸੇਰ ਦਾ, ਆ ਜਿਹੜਾ ਸਾਰਿਆਂ ਤੋਂ ਛੋਟਾ ਸੀ ਸਤਿਗੁਰੂ ਕਹਿ ਹੱਥ ਵਿੱਚ ਫੜ ਲਿਆ ਵੱਟਾ, ਕਹਿਣ ਲੱਗੇ ਇਹ ਕਿੰਨੇ ਦਾ, ਕਹਿਣ ਲੱਗਾ ਜੀ ਇਹ ਪਾਈਏ ਦਾ। ਸਤਿਗੁਰੂ ਪ੍ਰਸੰਨ ਹੋ ਕੇ ਕਹਿਣ ਲੱਗੇ ਵਪਾਰੀ ਨੂੰ ਇਹ ਧਨ ਪਾਈਆ, ਧਨ ਪਾਈਆ, ਧਨ ਪਾਈਆ, ਇਹ ਪਾਈਆ ਧਨ ਹੈ ਜਿਹਨੇ ਆਪਣੇ ਆਪ ਨੂੰ ਛੋਟਾ ਖਵਾ ਲਿਆ, ਨਹੀਂ ਤੇ ਕਲਯੁੱਗ ਦਾ ਸਮਾਂ ਹੈ ਕੋਈ ਛੋਟਾ ਖਵਾਉਣ ਨੂੰ ਤਿਆਰ ਹੀ ਕੋਈ ਨਹੀਂ। ਗੁਰਬਾਣੀ 'ਚ ਬਚਨ ਹੈ ਨਾ ਘਾਟ ਨਾ ਕਿਨ ਹੀ ਕਹਾਇਆ, ਕੋਈ ਆਪਣੇ ਆਪ ਨੂੰ ਛੋਟਾ ਅਖਵਾਉਂਦਾ ਹੀ ਕੋਈ ਨਹੀਂ। ਤੇ ਸਤਿਗੁਰਾਂ ਨੇ ਧਨ ਪਾਈਆ ਕਹਿ ਕੇ ਵਪਾਰੀ ਨੂੰ ਨਿਹਾਲ ਕਰ ਦਿੱਤਾ ਔਰ ਐਸਾ ਸਾਧ ਸੰਗਤ ਜੀ ਕਪਾਟ ਖੁੱਲ ਗਏ। ਉਹ ਵਪਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਤੇ ਝੁਕਿਆ ਔਰ ਐਸੀ ਦਿਵ ਦ੍ਰਿਸ਼ਟੀ ਹੋਈ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਇਆ। ਗੁਰੂ ਨਾਨਕ ਸਾਹਿਬ ਨੇ ਉਸ ਵਪਾਰੀ ਨੂੰ ਵੀ ਕਿਰਪਾ ਕਰਕੇ ਨਿਹਾਲ ਕਰ ਦਿੱਤਾ। ਉਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹੋਏ ਤੁਰੇ ਜਾ ਰਹੇ ਨੇ, ਤਕਰੀਬਨ ਵਾਹ ਸੱਚੇ ਪਾਤਸ਼ਾਹ ਮਹਾਰਾਜ ਉਸ ਅਸਥਾਨ ਤੇ ਪਹੁੰਚੇ ਜਿੱਥੇ ਬਾਹਰ ਬਾਹਰ ਇੱਕ ਫਕੀਰ ਆਏਗਾ ਜੀ, ਬੜੀ ਭਾਰੀ ਸੇਵਾ ਕਰਦਾ, ਹਰੇਕ ਨੂੰ ਜੀਓ ਆਇਆ ਕਹਿੰਦਾ, ਲੰਗਰ ਪਾਣੀ ਛਕਾਉਣਾ ਆਪਣਾ ਫਰਜ਼ ਸਮਝਦਾ, ਪਰ ਨਾਲ ਦੀ ਨਾਲ ਇਹ ਜ਼ਰੂਰ ਸਵਾਲ ਕਰਦਿਆ ਕਰਦਾ ਲੰਗਰ ਛਕਾਉਣ ਤੋਂ ਬਾਅਦ ਕਿ ਸੇਵਾ ਦਾ ਕੀ ਲਾਭ ਹੁੰਦਾ ਜੀ, ਸੇਵਾ ਕਰਨ ਦਾ ਕੀ ਮਹੱਤਵ ਹੁੰਦਾ, ਇਹ ਹਰੇਕ ਨੂੰ ਸਵਾਲ ਕਰਦਾ। ਪਰ ਹਰੇਕ ਦੇ ਇਹ ਵੱਸ ਦਾ ਰੋਗ ਨਹੀਂ ਸੀ ਕਿ ਉਹਦੀ ਗੱਲ ਦਾ ਜਵਾਬ ਦੇ ਸਕੇ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਸਤਿਗੁਰਾਂ ਦੀ ਸੇਵਾ ਕੀਤੀ ਤੇ ਨਾਲ ਹੀ ਇਹ ਸਵਾਲ ਵੀ ਕੀਤਾ ਜੀ ਸੇਵਾ ਦਾ ਦੱਸੋ ਕੀ ਲਾਭ ਹੁੰਦਾ। ਸਤਿਗੁਰੂ ਕਹਿਣਗੇ ਦੱਸਦੇ ਹੈ, ਦੂਰ ਇੱਕ ਬਿਰਸ਼ ਦੇ ਉੱਪਰ ਸਤਿਗੁਰਾਂ ਨੇ ਇਸ਼ਾਰਾ ਕੀਤਾ, ਸਤਿਗੁਰੂ ਕਹਿਣਗੇ ਉਸ ਬਿਰਸ਼ ਦੇ ਥੱਲੇ 2 ਘੜੀਆਂ ਬੈਠ ਕੇ ਆਉਣਾ ਤੇ ਫਿਰ ਪਤਾ ਲੱਗੇਗਾ ਕੀ ਫਾਇਦਾ ਹੈ। ਜਦੋਂ ਸਤਿਗੁਰਾਂ ਦੀ ਆਗਿਆ ਲੈ ਕੇ ਗਰੀਬ ਨਿਵਾਜ ਤੋਂ ਉੱਥੇ ਬੈਠੇ ਰਹਿ, ਵੱਡੇ ਭਾਰੀ ਉਹ ਬੋਹੜ ਦੇ ਬਿਰਸ਼ ਦੇ ਥੱਲੇ ਜਾ ਕੇ 2 ਘੜੀਆਂ ਬੈਠਾ ਰਿਹਾ, ਵਾਪਸ ਮੋੜ ਆਇਆ ਇੱਕ ਸਾਰ ਸੰਗਤ ਜੀ ਉੱਥੇ ਕਾਂ ਤੇ ਕੌਣੀ ਭਾਵ ਕਾਂ ਤੇ ਘਰ ਵਾਲੀ ਉਹਦੇ ਬਿਰਸ਼ ਦੇ ਉੱਪਰ ਬੈਠੇ ਹੋਏ ਸੀ। ਜਦੋਂ ਇਹਨੂੰ ਵੇਖਿਆ ਉਹ ਬਗਲੀ ਤੇ ਬਗਲਾ ਬਣ ਗਏ, ਇਹ ਵਾਪਸ ਮੁੜ ਕੇ ਆਇਆ, ਇਹਨੂੰ ਕੋਈ ਸਮਝ ਨਾ ਲੱਗੀ ਵਾਪਸ ਮੁੜ ਆਇਆ। ਕਹਿਣ ਲੱਗਾ ਮਹਾਰਾਜ ਮੈਂ ਉੱਥੇ ਬੈਠਾ ਤੇਰਿਆ ਪਰ ਕੋਈ ਪਤਾ ਨੀ ਲੱਗਾ। ਸਤਿਗੁਰੂ ਕਹਿਣ ਕੇ ਕੱਲ ਨੂੰ ਫੇਰ ਜਾਵੇਂ। ਅਗਲੇ ਦਿਨ ਫੇਰ ਗਿਆ, ਉਹੀ ਬਗਲੀ ਤੇ ਬਗਲੇ ਨੇ ਫਿਰ ਦਰਸ਼ਨ ਇਹਦੇ ਕੀਤੇ, ਉਹ ਹੰਸ ਤੇ ਹੰਸਣੀ ਬਣ ਗਏ। ਔਰ ਉਸ ਸਮੇਂ ਸਾਰ ਸਿੰਘ ਜੀ ਫਿਰ ਵਾਪਸ ਮੋੜ ਆਇਆ। ਜਦੋਂ ਤੀਸਰੀ ਵਾਰੀ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਕਹਿਣਗੇ ਤੇ ਫੇਰ ਜਾਈ। ਜਦੋਂ ਗਿਆ ਤੇ ਉਹ ਹੰਸ ਤੇ ਹੰਸਣੀ ਸਾਰ ਸਿੰਘ ਜੀ ਬੰਦਾ ਤੇ ਘਰ ਵਾਲੀ ਉਹ ਇਸਤਰੀ ਜੰਮ ਵਿੱਚ ਹੈ, ਉਹ ਜਦੋਂ ਇਹਨੂੰ ਦਰਸ਼ਨ ਕਰਕੇ ਇਹਨੂੰ ਆ ਮਿਲੇ, ਇਹਨੇ ਉਹਨਾਂ ਦੇ ਨਾਲ ਵੀ ਸਵਾਲ ਕੀਤਾ ਕਿ ਸੇਵਾ ਦਾ ਕੀ ਲਾਭ ਹੁੰਦਾ ਹੈ। ਉਸਨੇ ਕਿਹਾ ਤੈਨੂੰ ਅਜੇ ਤੱਕ ਨੀ ਪਤਾ ਲੱਗਾ ਸੇਵਾ ਦਾ ਕੀ ਲਾਭ ਹੈ। ਧੰਨ ਗੁਰੂ ਨਾਨਕ ਸਾਹਿਬ ਤੇਰੇ ਕੋਲ ਆਏ ਹੋਏ ਨੇ, ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਤੁਰ ਜਾਣਾ, ਇੱਥੇ ਆਉਣਾ ਉਹਨਾਂ ਦਾ ਭੇਜਿਆ ਹੋਇਆ। ਅਸੀਂ ਕਾਂ ਦੀ ਜੂਨ ਚ ਪਏ ਹੋਏ ਸਾਂ, ਤੇਰੇ ਦਰਸ਼ਨ ਕਰਕੇ ਅਸੀਂ ਪਹਿਲੇ ਦਿਨ ਬਗਲੀ ਤੇ ਬਗਲਾ ਬਣ ਗਏ, ਦੂਸਰੀ ਵਾਰੀ ਤੂੰ ਦਰਸ਼ਨ ਕਰਕੇ ਆਇਆ ਤੇ ਹੰਸ ਤੇ ਹੰਸਨੀ ਬਣ ਗਏ, ਅੱਜ ਅਸੀਂ ਇਸਤਰੀ ਤੇ ਪੁਰਸ਼ ਬਣ ਗਏ ਤੇਰੇ ਦਰਸ਼ਨ ਕਰਕੇ। ਜਿਸ ਗੁਰੂ ਨਾਨਕ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਕੇ ਆਉਣਾ, ਚੱਲ ਗੁਰੂ ਨਾਨਕ ਸਾਹਿਬ ਦੇ ਕੋਲ ਹੁਣ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਅਗਰ ਟਿਕਾਣੇ ਆ ਗਈ, ਸਤਿਗੁਰੂ ਕਹਿਣਗੇ ਪਤਾ ਲੱਗ ਗਿਆ ਸੇਵਾ ਦਾ, ਸੇਵਾ ਕੀਤੀ ਹੋਈ ਕਦੇ ਬੇਕਾਰ ਨਹੀਂ ਜਾਂਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਜੀਵਾਂ ਦੀ ਕਲਿਆਣ ਕੀਤੀ। ਜਿਹਨੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ ਪਿਆਰਿਓ, ਉਹ ਜੰਮਣ ਮਰਨ ਤੋਂ ਰਹਿਤ ਹੋ ਗਿਆ, ਉਹ ਜੂਨਾਂ ਚ ਵੀ ਕਦੇ ਆਵੇਗਾ। ਜਿਹਨੇ ਨੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਪਰੇ ਆ ਰਹੇ, ਨਹੀਂ ਮਾਂ ਦੇ ਗਰਭ ਚ ਪੁੱਠਾ ਲੜਕਣਾ ਪਵੇਗਾ, ਜੂਨਾਂ ਤੋਂ ਮੁਕਤ ਹੋ ਜਾਵੇਗਾ। ਸੋ ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥਾਵਾਂ ਥਾਂ ਤੇ ਪਹੁੰਚ ਕੇ ਜੀਵਾਂ ਦੀ ਕਲਿਆਣ ਭਾਵ ਭਗਤੀ ਦਾ ਉਪਦੇਸ਼ ਸਭ ਸੰਸਾਰ ਨੂੰ ਉਤਾਰਿਆ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਬਚਣ ਨੇ, ਜਾਹਰ ਪੀਰ ਜਗਤ ਗੁਰ ਬਾਬਾ, ਜਾਹਰੇ ਪੀਰ ਮੁਸਲਮਾਨਾਂ ਦੇ, ਜਗਤ ਦੇ ਗੁਰੂ ਹਿੰਦੂਆਂ ਦੇ ਤੇ ਸਿੱਖਾਂ ਦੇ ਹੈ ਹੀ ਬਾਪੂ। ਦੁਨੀਆਂ ਚ ਕੋਈ ਐਸਾ ਮਹਾਂਪੁਰਖ ਨਹੀਂ ਆਇਆ ਜਿਹਦੇ ਚਰਨਾਂ ਦੇ ਉੱਪਰ ਸਮੁੱਚੀ ਲੁਕਾਈ ਨੇ ਮੱਥਾ ਟੇਕਿਆ ਹੋਵੇ ਔਰ ਆਪਣਾ ਆਗੂ ਧਾਰਮਿਕ ਨੇਤਾ ਮੰਨਿਆ ਹੋਵੇ। ਪਰ ਗੁਰੂ ਨਾਨਕ ਸਾਹਿਬ ਐਸੇ ਸਤਿਗੁਰੂ ਨੇ ਜਿਨ੍ਹਾਂ ਦੇ ਚਰਨਾਂ ਦੇ ਉੱਪਰ ਹਿੰਦੂ ਵੀਰਾਂ ਨੇ ਵੀ ਮੱਥਾ ਟੇਕਿਆ, ਮੁਸਲਮਾਨਾਂ ਵੀਰਾਂ ਨੇ ਕਿਹਾ ਸਾਡੇ ਗੁਰੂ ਨੇ ਤੇ ਸਿੱਖਾਂ ਦੇ ਹੈ ਹੀ ਬਾਪੂ। ਐਸੇ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਰੇ ਪੀਰ ਔਰ ਜਾਰੇ ਗੁਰੂ ਜਾਰੇ ਧਰਮੀ ਪਿਤਾ ਸਤਿਗੁਰੂ ਨੇ ਜਿਨ੍ਹਾਂ ਦੇ ਚਰਨਾਂ ਦੇ ਉੱਪਰ ਸਾਰੀ ਦੁਨੀਆਂ ਨੇ ਮੱਥਾ ਟੇਕਿਆ ਔਰ ਹਿੰਦੁਸਤਾਨ ਦੇ ਕੋਨੇ ਕੋਨੇ ਚ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਪ੍ਰਚਾਰ ਕੀਤਾ ਤੇ 18 ਟਾਪੂਆਂ ਤੇ ਪਹੁੰਚ ਕੇ ਰਾਜੇ ਲੋਕਾਂ ਨੂੰ ਉੱਥੋਂ ਦੇ ਰਾਜੇ ਲੋਕਾਂ ਨੂੰ ਭਾਵ ਭਗਤੀ ਕਰਨ ਦਾ, ਪ੍ਰਜਾ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। 18 ਟਾਪੂਆਂ ਤੇ ਪਹੁੰਚ ਕੇ ਰਾਜੇ ਲੋਕਾਂ ਨੂੰ ਨਿਹਾਲ ਕੀਤਾ। ਗੁਰੂ ਨਾਨਕ ਸਾਹਿਬ ਸਮੁੱਚੀ ਮਾਨਵਤਾ ਦੇ ਗੁਰੂ, ਗੁਰੂ ਨਾਨਕ ਸਾਹਿਬ ਸਾਰੀ ਲੁਕਾਈ ਦੇ ਗੁਰੂ, ਗੁਰੂ ਨਾਨਕ ਸਾਹਿਬ ਤਾਂ ਪੱਥਰਾਂ ਦਾ ਗੁਰੂ ਹੈ, ਪੰਜਾ ਲਾ ਕੇ ਪੰਜਾ ਸਾਹਿਬ ਬਣਾ ਦਿੰਦਾ ਹੈ। ਗੁਰੂ ਨਾਨਕ ਦਾ ਬਿਰਸ਼ਾਂ ਦਾ ਗੁਰੂ ਹੈ ਔਰ ਬਿਰਛ ਥੱਲੇ ਰੀਠੇ ਥੱਲੇ ਬੈਠਦੇ ਨੇ, ਉਹ ਰੀਠਾ ਵੀ ਸ਼ਹਿਦ ਵਰਗਾ ਮਿੱਠਾ ਬਣ ਜਾਂਦਾ ਕੁੜੱਤਣ ਛੱਡ ਕੇ। ਗੁਰੂ ਨਾਨਕ ਤਾਂ ਬਿਰਛਾਂ ਦਾ ਵੀ ਗੁਰੂ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਪਾਂ ਦੇ ਗੁਰੂ, ਚਿਹਰੇ ਤੇ ਤੋਪਾ ਆਈ, ਸ਼ੇਸ਼ ਨਾਗ ਨੇ ਫਲ ਖਿਲਾਰ ਕੇ ਸ਼ਾਂਤ ਕਰ ਦਿੱਤੀ ਸਤਿਗੁਰਾਂ ਦੇ ਚਿਹਰੇ ਦੇ ਉੱਪਰ। ਗੁਰੂ ਨਾਨਕ ਤਾਂ ਸੱਪਾਂ ਦਾ ਵੀ ਗੁਰੂ ਹੈ, ਗੁਰੂ ਨਾਨਕ ਬਿਰਛਾਂ ਦਾ ਵੀ ਗੁਰੂ ਹੈ, ਗੁਰੂ ਨਾਨਕ ਪੰਛੀਆਂ ਦਾ ਵੀ ਗੁਰੂ ਹੈ, ਗੁਰੂ ਨਾਨਕ ਪਸ਼ੂਆਂ ਦਾ ਵੀ ਗੁਰੂ ਹੈ, ਗੁਰੂ ਨਾਨਕ ਸਮੁੱਚੇ ਜਿੰਨੇ ਲੋਕ ਨੇ ਸਭ ਦਾ ਗੁਰੂ ਨਾਨਕ ਸਾਹਿਬ ਸਾਰਿਆਂ ਤੋਂ ਸਾਂਝਾ ਹੈ। ਤਾਂ ਹੀ ਬਚਨ ਨੇ ਕਹਿਣੇ ਪੈਣਗੇ, ਗੁਰੂ ਅਰਜਨ ਸਾਹਿਬ ਦੇ ਬਚਨ ਹੈ, ਸਾਰੇ ਪੜਿਓ। ਗਿਆਨ ਧਿਆਨ ਕਿਛ ਕਰ ਮਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਹੀ ਸਕੇਗਾ। ਔਰ ਐਸੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੁਰਸਿੱਖੀ ਦੀ ਬਗੀਚੀ, ਇਹ ਫਲਵਾਰੀ, ਇਹ ਸਿੱਖ ਜਗਤ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਿਆਰੀ ਕੌਮ ਕਿਰਪਾ ਕਰਕੇ ਪੈਦਾ ਕੀਤੇ, ਨਿਆਰਾ ਪੰਥ ਕਿਰਪਾ ਕਰਕੇ ਤੋਰਿਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚ ਲਾਇਆ। ਪਹਿਲੇ ਸਰੂਪ ਚ ਨਿਰਮਲ ਪੰਥ ਭਾਈ ਗੁਰਦਾਸ ਨੇ ਸ਼ਬਦ ਵਰਤਿਆ, ਨਿਰਮਲ ਜਿਹੜਾ ਮੈਲ ਕੁਚੈਲ ਤੋਂ ਰਹਿਤ ਹੋਵੇ, ਤੇ ਦਸਵੇਂ ਜਨਮ ਜੇ ਸਤਿਗੁਰਾਂ ਨੇ ਕਿਹਾ ਖਾਲਸਾ ਖਾਲਸ, ਖਾਲਸ ਨਾਮ ਵੀ ਸ਼ੁੱਧ ਦਾ ਹੁੰਦਾ ਜਿਹੜਾ ਮੈਲ ਤੋਂ ਰਹਿਤ ਹੋਵੇ। ਦਸਵੇਂ ਸਰੂਪ ਚ ਖਾਲਸ ਸ਼ਬਦ ਵਰਤਿਆ, ਪਹਿਲੇ ਸਰੂਪ ਬਾਰੇ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨਿਰਮਲ ਪੰਥ ਚਲਾਇਆ, ਮੈਲ ਕੁਚੈਲ ਤੋਂ ਰਹਿਤ ਖਾਲਸਾ ਪੰਥ ਪੈਦਾ ਕੀਤਾ। ਜਦੋਂ ਕਾਜੀ ਰੁਗਣ ਦੀਨ ਦੇ ਨਾਲ ਚਰਚਾ ਹੋਈ ਗੁਰੂ ਨਾਨਕ ਸਾਹਿਬ ਜੀ ਦੇ, ਉਸ ਵੇਲੇ ਚਰਚਾ ਕਰਦਿਆਂ ਕਰਦਿਆਂ ਗਰੀਬ ਨਿਵਾਜ ਨਾਲ ਜਦੋਂ ਵਾਦ ਸੰਵਾਦ ਹੋਇਆ, ਤਾਂ ਕਰਣੀ ਨਾਮਾ ਬਾਣੀ ਜਿਨ੍ਹਾਂ ਨੇ ਪੜ੍ਹੀ ਹੋਵੇਗੀ ਉਹਨਾਂ ਨੇ ਜ਼ਰੂਰ ਪੜਿਆ ਹੋਵੇਗਾ, ਅਰਦਾਸ ਵਿੱਚ ਅਸੀਂ ਰੋਜ਼ ਸੁਣਦੇ ਤੇ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਛਰਨ ਜੋ ਹੋਏ। ਇਹ ਭਵਿੱਖਤ ਬਚਨ ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਏ ਕਿਰਪਾ ਕਰਕੇ ਕਿ ਖਾਲਸਾ ਰਾਜ ਕਰੇਗਾ। ਦੁਨੀਆਂ ਭਰ ਦਾ ਕਿਹੜਾ ਮਹਾਂਪੁਰਖ ਹੈ ਜਿਹੜਾ ਕਵੇ ਕਿ ਮੇਰੀ ਕੌਮ ਠੂਠੇ ਫੜ ਕੇ ਮੰਗਦੀ ਫਿਰੇ, ਫਿਰ ਗੁਰੂ ਨਾਨਕ ਸਾਹਿਬ ਕਿਵੇਂ ਕਹਿ ਸਕਦੇ ਨੇ? ਸੋ ਸਤਿਗੁਰੂ ਕਹਿੰਦੇ ਨੇ ਕਿ ਖਾਲਸਾ ਰਾਜ ਕਰੇਗਾ ਚੜ੍ਹਦੀ ਕਲਾ ਵਿੱਚ ਹੋ ਕੇ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ, ਕਲਯੁਗ ਜੀਵਾਂ ਦੇ ਮਨਾਂ ਚੋਂ ਭਰਮ ਭੁਲੇਖੇ ਵਹਿਮ ਨੂੰ ਕੱਢਣ ਵਾਸਤੇ ਗਰੀਬ ਰਿਵਾਜ ਨੇ ਇਹ ਮਹਾਨ ਹੀ ਪਰਉਪਕਾਰ ਕਰਦਿਆਂ ਹੋਇਆਂ ਜਿੱਥੇ ਸਮੁੱਚੀ ਮਾਨਵਤਾ ਨੂੰ ਨਿਹਾਲ ਕੀਤਾ ਹੈ, ਉੱਥੇ ਪਿਆਰਿਓ ਸਾਡੀ ਹੋਂਦ ਔਰ ਸਮੁੱਚੀ ਕੌਮ ਧੰਨ ਗੁਰੂ ਨਾਨਕ ਸਾਹਿਬ ਦੀ ਪੈਦਾ ਕੀਤੇ। ਇਹ ਗਰੀਬ ਰਿਵਾਜ ਨੇ ਰਹਿਮ ਪਾ ਦਿੱਤਾ। ਥੋੜ੍ਹੀ ਜਿਹੀ ਬੇਨਤੀ ਕਰ ਲਵਾਂ, ਦਸਵੇਂ ਸਰੂਪ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1699 ਈਸਵੀ ਵਿਸਾਖੀ ਵਾਲੇ ਦਿਨ ਜਿਸ ਵੇਲੇ ਗਰੀਬ ਨਿਵਾਜ ਨੇ ਪੰਜਾਂ ਪਿਆਰਿਆਂ ਦੇ ਸਿਰ ਮੰਗੇ ਤਾਂ ਉਸ ਵੇਲੇ ਸਭ ਤੋਂ ਪਹਿਲੋਂ ਸਿੱਖ ਸਿਰ ਦੇਣ ਵਾਸਤੇ ਆਇਆ। ਸਤਿਗੁਰਾਂ ਨੇ ਪੁੱਛਿਆ ਕਿੱਥੋਂ ਆਇਆ? ਕਹਿੰਦਾ ਜੀ ਲਾਹੌਰ ਤੋਂ। ਕੀ ਨਾਮ ਹੈ ਤੇਰਾ? ਕਹਿਣ ਲੱਗੇ ਜੀ ਦਇਆ ਰਾਮ ਹੈ। ਸਤਿਗੁਰੂ ਡਾਢੇ ਪ੍ਰਸੰਨ ਹੋਏ, ਕਹਿਣ ਲੱਗੇ ਉਹ ਲਾਹੌਰ ਜਿੱਥੇ ਅੱਜ ਤੱਕ ਅਤਿਆਚਾਰ ਦੀਆਂ ਹਨੇਰੀਆਂ ਝੁਲਦੀਆਂ ਰਹੀਆਂ ਨੇ, ਜਿੱਥੋਂ ਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਜਿੱਥੇ ਸਵਾ ਪੈਰ ਤਾਂ ਗਊਆਂ ਦਾ ਕਤਿਆਮ ਹੁੰਦਾ ਰਿਹਾ। ਅੱਜ ਉਸ ਸ਼ਹਿਰ ਵਿੱਚੋਂ ਦਇਆ ਉੱਠ ਕੇ ਆ ਗਈ ਹੈ ਸਾਡੇ ਪਾਸ, ਤੇ ਖਾਲਸਾ ਦਇਆਵਾਨ ਹੋਵੇਗਾ, ਇਹ ਚੜ੍ਹਦੀ ਕਲਾ ਵਾਲਾ ਖਾਲਸਾ ਹੋਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਸਾਨੂੰ ਵੀ ਦਇਆ ਦੀ ਲੋੜ ਸੀ। ਤਾਂ ਉਹ ਲਾਹੌਰ ਸ਼ਹਿਰ ਜਿੱਥੇ ਗੁਰੂ ਰਾਮਦਾਸ ਜੀ ਨੇ ਅਵਤਾਰ ਧਾਰ ਕੇ ਕਿਰਪਾ ਕੀਤੇ, ਜਿੱਥੇ ਗੁਰੂ ਅਰਜਨ ਸਾਹਿਬ ਨੇ ਜਿੱਥੋਂ ਬਾਰੇ ਕਿਹਾ ਸੀ ਬੁੱਧੂ ਘੁਮਿਆਰ ਨੂੰ ਕਿ ਭਾਈ ਬੁੱਧੂ ਜੀ ਇੱਥੋਂ ਆਉਣ ਵਾਲੇ ਸਿੱਖਾਂ 'ਚ ਦਇਆ ਹੋਣੀ ਚਾਹੀਦੀ ਹੈ, ਪਰਉਪਕਾਰ ਤੇ ਭਲਾਈ ਤੇ ਨੇਕੀ ਵਾਲਾ ਸੁਭਾਅ ਬਣਾਉਣਾ ਚਾਹੀਦਾ। ਤੇ ਦਸਵੇਂ ਸਰੂਪ ਦੇ ਪਾਸ ਦਇਆ ਰਾਮ ਜੋ ਰਫੀਸ ਭੇਟ ਕਰਨ ਵਾਸਤੇ ਆਇਆ, ਸਤਿਗੁਰੂ ਕਹਿ ਕੇ ਲਾਹੌਰ ਤੋਂ ਦਇਆ ਚੱਲ ਕੇ ਆ ਗਈ ਹੈ, ਗੁਰੂ ਕੀ ਰਹਿਮਤ ਹੋਈ ਹੈ ਨਿਰੰਕਾਰ ਦੇ। ਸਤਿਗੁਰਾਂ ਨੇ ਉਹਦਾ ਅਸੀਸ ਲਿਆ। ਦੂਸਰੇ ਸਿੱਖ ਦੀ ਵਾਰੀ ਆਈ, ਫਿਰ ਸਟੇਜ ਤੇ ਜਦੋਂ ਅਸੀਸ ਮੰਗਿਆ, ਦੂਸਰਾ ਸਿੱਖ ਆਇਆ, ਸਤਿਗੁਰਾਂ ਨੇ ਪੁੱਛਿਆ ਕੀ ਨਾਮ ਹੈ? ਕਹਿਣ ਲੱਗੇ ਜੀ ਮੇਰਾ ਨਾਮ ਹੈ ਧਰਮ ਚੰਦ ਹੈ। ਤੇ ਸਤਿਗੁਰੂ ਕਹਿਣ ਲੱਗੇ ਜੇ ਦਇਆ ਆ ਜੇ, ਧਰਮ ਨੇ ਤਾਂ ਨਾਲ ਆਉਣਾ ਹੀ ਸੀ, ਦਇਆ ਮਾਂ ਹੈ ਧਰਮ ਪੁੱਤਰ ਹੈ। ਅਸੀਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਤਿਗੁਰਾਂ ਦੀ ਬਾਣੀ 'ਚ ਬਚਨ ਆਉਂਦਾ ਹੈ, ਜਦੋਂ ਸਿੱਧਾਂ ਨਾਲ ਚਰਚਾ ਹੋਈ ਸੀ, ਸਤਿਗੁਰੂ ਕਹਿਣਗੇ ਧੌਲ ਧਰਮ ਦਇਆ ਦਾ ਪੂਤ, ਦਇਆ ਮਾਂ ਹੈ ਧਰਮ ਪੁੱਤਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਤੂੰ ਧਰਮ ਲੈ ਕੇ ਆਇਆ ਹੈ, ਪਰ ਆਇਆ ਕਿੱਥੋਂ ਹੈ? ਕਹਿਣਗੇ ਦਿੱਲੀ ਤੋਂ। ਸਤਿਗੁਰੂ ਕਹਿਣਗੇ ਦਿੱਲੀ ਤੋਂ ਧਰਮ ਆ ਗਿਆ ਹੈ, ਜਿੱਥੇ ਦੁਨੀਆਂ ਦੇ ਲੋਕ ਹਿੰਦੂ ਜਿੱਥੇ ਵਾਹਿਗੁਰੂ ਜਿੱਥੋਂ ਦਿੱਲੀ ਦੇ ਲੋਕ ਹਿੰਦੂਆਂ ਦੇ ਉੱਪਰ ਜ਼ੁਲਮ ਤਸ਼ੱਦਦ ਦੀਆਂ ਹਨੇਰੀਆਂ ਚੜ੍ਹਾਉਂਦੇ ਰਹਿਣ, ਜਿੱਥੇ ਵੱਡੇ ਵੱਡੇ ਵਿਦਵਾਨਾਂ ਦਾ ਕਤਲੇਆਮ ਹੁੰਦਾ ਰਿਹਾ, ਜਿੱਥੇ ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ ਕਤਲ ਕੀਤਾ ਜਾਂਦਾ ਰਿਹਾ, ਜਿੱਥੇ ਧਰਮੀ ਮਨੁੱਖਾਂ ਦਾ ਕਤਲ ਹੁੰਦਾ ਰਿਹਾ, ਜਿੱਥੇ ਦਿੱਲੀ ਧਰਮ ਦੀ ਇਸੇ ਤਰ੍ਹਾਂ ਨਾਸਤਿਕਤਾ ਦੇ ਹਰ ਵਿੱਚ ਵਗ ਚੁੱਕੀ ਸੀ, ਜਿੱਥੇ ਸਿਆਸਤ ਦੀ ਕਿੱਲੀ ਬਣ ਚੁੱਕੀ ਸੀ ਧਰਮ, ਇਸੇ ਤਰ੍ਹਾਂ ਸਿਆਸਤ ਇਹ ਜਿਹੜੀ ਦਿੱਲੀ ਹੈ। ਤੇ ਸਤਿਗੁਰੂ ਕਹਿਣਗੇ ਤੂੰ ਉਸ ਦਿੱਲੀ ਵਿੱਚੋਂ ਆਇਆ ਜਿੱਥੇ ਬੜੇ ਬੜੇ ਵਿਦਵਾਨਾਂ ਦੇ ਕਤਲ ਹੁੰਦੇ ਰਹਿ, ਜਿੱਥੇ ਸਰਮੱਤ ਵਰਗੇ ਫਕੀਰਾਂ ਨੂੰ ਕਤਲ ਕੀਤਾ ਗਿਆ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ। ਅੱਜ ਧਰਮ ਉਸ ਦਿੱਲੀ ਵਿੱਚ ਉੱਠ ਕੇ ਆਇਆ ਜਿੱਥੇ ਧਰਮ ਦੀ ਨਾਮੋ ਨਿਸ਼ਾਨ ਨਹੀਂ ਸੀ ਦਿੱਲੀ ਦੇ ਅੰਦਰ ਰਾਜਨੀਤਿਕ ਲੋਕਾਂ ਵਿੱਚ, ਅੱਜ ਦਿੱਲੀ ਤੋਂ ਧਰਮ ਚੱਲ ਕੇ ਆ ਗਿਆ, ਇਹ ਖਾਲਸਾ ਮਜ਼ਬੂਤ ਹੋਵੇਗਾ। ਤੀਸਰੇ ਪਿਆਰੇ ਦੀ ਵਾਰੀ ਆਈ, ਪੁੱਛਿਆ ਕਿੱਥੋਂ ਆਇਆ ਹੈ? ਮੈਂ ਜਗਨਨਾਥਪੁਰੀ ਤੋਂ ਆਇਆ ਹਾਂ। ਕੀ ਨਾਮ ਹੈ ਤੇਰਾ? ਮੇਰਾ ਨਾਮ ਹਿੰਮਤ ਰਾਏ ਹੈ। ਸਤਿਗੁਰੂ ਕਹਿਣਗੇ ਹਿੰਮਤ ਬਗੈਰ ਧਰਮ ਨਹੀਂ ਕਦੇ ਰਹਿ ਸਕਦਾ, ਦਇਆ ਹੋਵੇ ਧਰਮ ਹੋਵੇ, ਪਰ ਜੇ ਹਿੰਮਤ ਨਾ ਹੋਵੇ ਤੇ ਹਰ ਬੰਦਾ ਹੀ ਜੁਰਮਾਨਾ ਲੁੱਟ ਕੇ ਲੈ ਜਾਂਦਾ ਹੈ। ਖਾਲਸਾ ਹਿੰਮਤੀ ਵੀ ਹੋਣਾ ਬੜਾ ਭਾਰੀ ਜ਼ਰੂਰੀ ਸੀ। ਬਹੁਤ ਚੰਗਾ ਹੋਇਆ ਤੂੰ ਜਗਨਨਾਥ ਤੋਂ ਆਇਆ। ਉਹ ਜਗਨਨਾਥ ਜਿੱਥੇ ਲੋਕਾਂ ਵਿੱਚ ਹਿੰਮਤ ਹਾਰੀ ਗਈ ਔਰ ਭਗਵਾਨ ਕ੍ਰਿਸ਼ਨ ਨੂੰ ਜਰ ਨੇ ਤੀਰ ਮਾਰਿਆ, ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਕਿਸੇ ਨੇ ਸੰਭਾਲਿਆ ਨਾ, ਕਿਸੇ ਨੇ ਹਿੰਮਤ ਨਾ ਕੀਤੀ ਸਰੀਰ ਨੂੰ ਸੰਭਾਲਣ ਦੀ। ਕੋਈ ਸਮੇਂ ਬਾਅਦ ਹੱਡੀਆਂ ਦਾ ਪਿੰਜਰ ਬਣ ਗਿਆ ਸਰੀਰ ਹੈ। ਤੇ ਉਸ ਵੇਲੇ ਕ੍ਰਿਸ਼ਨ ਜੀ ਦਾ ਇੱਕ ਭਗਤ ਉਹਨੇ ਘਰੇ ਵਿੱਚ ਪਾ ਕੇ ਉਹਨਾਂ ਦੀਆਂ ਸਾਰੀਆਂ ਅਸਥੀਆਂ ਨੂੰ ਇਕੱਠੀਆਂ ਕਰਕੇ ਇੱਕ ਥਾਂ ਤੇ ਦੱਬ ਦਿੱਤਾ ਜ਼ਮੀਨ ਦੇ ਵਿੱਚ। ਉੱਥੋਂ ਉੜੀਸਾ ਦੇ ਰਾਜੇ ਇੰਦਰ ਦਮਨ ਨੂੰ ਸੁਪਨੇ ਵਿੱਚ ਭਗਵਾਨ ਵਿਸ਼ਨੂੰ ਜੀ ਮਿਲੇ, ਕਹਿਣ ਲੱਗੇ ਭਗਵਾਨ ਕ੍ਰਿਸ਼ਨ ਦੀਆਂ ਜਿਹੜੀਆਂ ਅਸਥੀਆਂ ਨੇ ਫਲਾਣੇ ਥਾਂ ਤੇ ਨੇ, ਉਹਨਾਂ ਦੀ ਮੂਰਤੀ ਬਣਾ ਕੇ ਉਹ ਅਸਥੀਆਂ ਸਥਾਪਨ ਕਰਨੀਆਂ ਚਾਹੀਦੀਆਂ ਨੇ। ਉਸ ਵੇਲੇ ਇੰਦਰ ਦਮਨ ਰਾਜੇ ਨੇ ਉਸ ਵੇਲੇ ਵਿਸ਼ਕਰਮਾ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇਹ ਮੂਰਤੀ ਤਿਆਰ ਕਰੋ ਭਗਵਾਨ ਦੀ ਯਾਦ ਵਿੱਚ। ਉਸ ਨੇ ਵਹਿਦਾ ਲਿਆ ਕਿ ਮੂਰਤੀ ਤਾਂ ਤਿਆਰ ਕਰ ਦੇਵਾਂਗਾ ਜ਼ਰੂਰ, ਪਰ ਜਦੋਂ ਤੱਕ ਮੈਂ ਮੂਰਤੀ ਬਣਾਵਾਂ ਉਹਨਾਂ ਚਿਰ ਕੋਈ ਵੇਖਣ ਨਹੀਂ ਆਵੇਗਾ। ਰਾਜਾ ਕਹਿ ਲੱਗਾ ਠੀਕ ਹੈ, ਅਜੇ 15 ਕੁ ਦਿਨ ਹੋਏ ਸੀ, ਮੂਰਤੀ ਤਿਆਰ ਹੋ ਰਹੀ ਸੀ, ਪੈਰ ਬਣਾਉਣੇ ਸੀ, ਹੱਥ ਬਣਾਉਣੇ ਸੀ, ਪਰ ਉਹ ਮੂਰਤੀ ਵੇਖਣ ਰਾਜਾ ਕਾਹਲਾ ਪੈ ਗਿਆ। 15 ਕੁ ਦਿਨਾਂ ਬਾਅਦ ਹੀ ਜਾ ਵੜਿਆ। ਵਿਸ਼ਕਰਮਾ ਗੁੱਸੇ ਹੋ ਕੇ ਕਹਿਣਗੇ ਹੁਣ ਮੂਰਤੀ ਨਹੀਂ ਬਣਾਵਾਂਗਾ। ਉਹ ਹੁਣ ਤੱਕ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਹੱਥਾਂ ਤੇ ਪੈਰਾਂ ਤੋਂ ਬਗੈਰ ਅਧੂਰੀ ਪਈ ਹੈ। ਕਿਸੇ ਨੇ ਹਿੰਮਤ ਨਹੀਂ ਕੀਤੀ ਮੂਰਤੀ ਬਣਾਉਣ ਦੀ, ਤੇ ਸਤਿਗੁਰੂ ਕਹਿਣਗੇ ਉੱਥੋਂ ਹਿੰਮਤ ਚੱਲ ਕੇ ਆ ਗਈ। ਹਿੰਮਤ ਹੁਣ ਇਹ ਖਾਲਸਾ ਹਿੰਮਤੀ ਹੋਵੇਗਾ, ਚੜ੍ਹਦੀ ਕਲਾ ਵਾਲਾ ਹੋਵੇਗਾ ਖਾਲਸਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੇ। ਚੌਥਾ ਪਿਆਰ ਆਇਆ, ਕਿੱਥੋਂ ਆਇਆ, ਕੌਣ ਹੈ ਤੂੰ, ਕੀ ਨਾਮ ਹੈ ਤੇਰਾ? ਸੱਚੇ ਪਾਤਸ਼ਾਹ ਮੈਂ ਮੋਹਤ ਮਚਾਉਂਦਾ ਹਾਂ, ਕਿੱਥੋਂ ਆਇਆ ਹੈ? ਦੁਆਰਕਾਪੁਰੀ ਤੋਂ ਆਇਆ ਹਾਂ। ਸਤਿਗੁਰੂ ਕਹਿਣਗੇ ਉਹ ਦੁਆਰਕਾ ਜਿੱਥੋਂ ਮੈਂ ਭਗਵਾਨ ਕ੍ਰਿਸ਼ਨ ਜੀ ਤੇ ਅਜੂਤ ਇਸੇ ਤਰ੍ਹਾਂ ਉਹਨਾਂ ਦੀ ਬੰਸਦੀ ਇਹ ਰਾਜ ਧਾਨੀ ਰਹੀ ਹੈ ਦੁਆਰਕਾ। ਗੁਜਰਾਤ ਵਿੱਚ ਕਾਠੀਆਵਾੜ ਦੇ ਨੇੜੇ ਇਸ ਦੁਆਰਕਾਪੁਰੇ ਜਿੱਥੇ ਜਾਦਵਾਂ ਦੀ ਸਾਧ ਸੰਗਤ ਜੀ 56 ਕਰੋੜ ਜਾਦਵ ਦੀ ਇਹ ਰਾਜਧਾਨੀ ਬਣੀ ਹੋਈ ਸੀ ਦੁਆਰਕਾਪੁਰੇ। ਪਰ ਉਸ ਦੁਆਰਕਾਪੁਰੀ ਜਿੱਥੇ 16 ਕਲਾ ਸੰਪੂਰਨ ਭਗਵਾਨ ਕ੍ਰਿਸ਼ਨ ਜੀ ਦਾ ਰਾਜ ਰਿਹਾ ਔਰ ਉੱਥੇ ਰਹੇ ਨੇ ਭਗਵਾਨ ਜੀ, ਉੱਥੋਂ ਦਾ ਉਹਨਾਂ ਦਾ ਜਨਮ ਹੈ। ਲੇਕਿਨ ਐਸਾ ਸਮਾਂ ਆਇਆ ਮੈਦਾਨੇ ਜੰਗ ਦਾ ਉਪਦੇਸ਼ ਅਰਜਨ ਨੂੰ ਕਰਨ ਵਾਲੇ ਸ੍ਰੀ ਭਗਵਾਨ ਕ੍ਰਿਸ਼ਨ ਜੀ ਮੈਦਾਨੇ ਜੰਗ ਦਾ ਉਪਦੇਸ਼ ਗੀਤਾ ਜੀ 'ਚ ਦਿੱਤਾ ਹੋਇਆ। ਪਰ ਆਖਿਰਕਾਰ ਐਸਾ ਸਮਾਂ ਆ ਗਿਆ ਜਦੋਂ ਮੈਦਾਨੇ ਜੰਗ ਵਿੱਚ ਭਗਵਾਨ ਕ੍ਰਿਸ਼ਨ ਜੀ ਨੂੰ ਜਾਨ ਬਚਾਉਣ ਵਾਸਤੇ ਔਰ ਉੱਥੋਂ ਨੱਚ ਕੇ ਦੁਆਰਕਾਪੁਰੀ ਵਿੱਚ ਆਏ। ਉਹਨਾਂ ਦੀ ਯਾਦ 'ਚ ਦੁਆਰਕਾਪੁਰੀ 'ਚ ਰਣਛੋੜ ਮੂਰਤੀ ਬਣੀ ਹੋਈ ਹੈ। ਰਣਛੋੜ ਮੂਰਤੀ ਭਗਵਾਨ ਕ੍ਰਿਸ਼ਨ ਜੀ ਮੈਦਾਨੇ ਜੰਗ ਵਿੱਚੋਂ ਆਏ, ਰਣਛੋੜ ਮੂਰਤੀ ਬਣੀ ਹੋਈ ਔਰ ਲੋਕਾਂ 'ਚ ਕਮਜ਼ੋਰੀਆਂ ਆ ਗਈਆਂ ਤੇ ਕਮਜ਼ੋਰੀ ਨੂੰ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਦਾ ਨਾਮ ਦੇ ਦਿੱਤਾ। ਹੋਇਆ ਹੈ ਤਾਂ ਕਮਜ਼ੋਰੀ ਸੀ, ਕਹਿਣਗੇ ਰਾਜਨੀਤੀ ਹੈ ਸਾਡੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਹੁਣ ਰਣਛੋੜ ਮੂਰਤੀ ਨਹੀਂ ਖਾਲਸਾ ਮੈਦਾਨੀ ਜੰਗ 'ਚ ਗੱਜਿਆ ਕਰੇਗਾ, ਹੁਣ ਭੱਜਣ ਵਾਲੀ ਗੱਲ ਨਹੀਂ ਹੋਵੇਗੀ। ਮੋਹਕਮ ਨਾਮ ਹੁੰਦਾ ਅਸਥਿਤ ਤਾਈ ਦਾ, ਅਟਲ ਤਾਈ ਦਾ, ਜਿਹੜਾ ਹਿੱਲੇ ਜੁਲੇ ਨਾ। ਮੈਦਾਨੇ ਜੰਗ 'ਚੋਂ ਖਾਲਸਾ ਕਦਮ ਪਿੱਛੇ ਨਹੀਂ ਪੁੱਟੇਗਾ। ਹੁਣ ਰਣ ਛੱਡ ਕੇ ਭੱਜਣ ਵਾਲੀਆਂ ਮੂਰਤੀਆਂ ਨੇ ਬਣ ਗਈਆਂ, ਹੁਣ ਖਾਲਸਾ ਮੁਕੰਮਲ ਖਾਲਸਾ ਬਣਾਵਾਂਗੇ। ਸੋ ਸਤਿਗੁਰਾਂ ਨੇ ਇਹ ਰਹਿਮਤਾਂ ਕੀਤੀਆਂ। 5ਵਾਂ ਪਿਆਰ ਆਇਆ, ਕਿੱਥੋਂ ਆਇਆ ਹੈ? ਮਹਾਰਾਜ ਮੈਂ ਬਿਰਧ ਤੋਂ ਆਇਆ, ਚੱਲ ਕੇ 1700-1800 ਮੀਲ ਦੂਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪੁੱਛਿਆ ਕੀ ਨਾਮ ਹੈ ਤੇਰਾ? ਮਹਾਰਾਜ ਮੈਂ ਸਹਿਬ ਚੰਦ ਹੈ ਮੇਰਾ ਨਾਮ ਹੈ। ਸਤਿਗੁਰੂ ਕਹਿਣਗੇ ਉਹ ਬਿਰਧ ਸ਼ਹਿਰ ਜਿੱਥੇ ਸਾਧ ਸੰਗਤ ਜੀ ਜਿੱਥੋਂ ਦਾ ਬਿਰਧ ਭਗਤ ਹੋਇਆ, ਜਿਹਦੀ ਯਾਦ 'ਚ ਸ਼ਹਿਰ ਬਣਿਆ ਹੋਇਆ। ਬਿਰਧ ਭਗਤ ਵਚਿੱਤਰ ਵੀਰ ਇੱਕ ਰਾਜਾ ਹੋਇਆ, ਉਹਦੀ ਦਾਸੀ ਸੀ ਸੁਦੇਸ਼, ਉਸ ਦਾਸੀ ਦੇ ਪੇਟੋਂ ਇਹ ਜੰਮਿਆ ਹੋਇਆ ਬਿਦਰ। ਔਰ ਉਹਨੂੰ ਭਾਵੇਂ ਭਗਵਾਨ ਕ੍ਰਿਸ਼ਨ ਜੀ ਨੇ ਮਾਨ ਸਤਿਕਾਰ ਦਿੱਤਾ ਕਿ ਉਹਦੇ ਘਰ ਵਿੱਚ ਜਾ ਕੇ ਰਹੇ ਨੇ, ਪਰ ਉਹਨੂੰ ਰਾਜ ਨਾ ਦੇ ਸਕੇ, ਰਾਜ ਨਹੀਂ ਦਿੱਤਾ ਬਿਦਰ ਨੂੰ। ਔਰ ਕੌਰਵਾਂ ਨੂੰ ਕੋਈ ਵੀ ਗੱਲ ਧਰਮ ਦੀ ਕਹਿੰਦਾ ਰਿਹਾ, ਉਹਨਾਂ ਲੋਕਾਂ ਨੇ ਨਹੀਂ ਮੰਨੀ, ਕਿਉਂਕਿ ਨੀਵਾਂ ਜਾਣ ਕੇ ਉਹਨੂੰ ਦੁਰਕਾਰਦੇ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਿੱਥੇ ਨੀਵੇਂ ਤੇ ਨੀਵਿਆਂ ਤੋਂ ਰਾਜ ਖੋਏ ਜਾਂਦੇ ਰਹੇ, ਉਸ ਮੈਂ ਖਾਲਸੇ ਨੂੰ ਸਾਹਿਬ ਬਣਾ ਦੇਵਾਂਗਾ, ਰਾਜ ਭਾਗ ਦੇ ਦੇਵਾਂਗਾ। ਜਿਨਕੀ ਜਾਤ ਪਰਨ ਕੁਲ ਮਾਹੀ, ਸਰਦਾਰੀ ਨਾ ਪਹੀ ਕਦਾਹੀ, ਤਿਨਹੀ ਕੋ ਸਰਦਾਰ ਬਣਾਓ, ਤਵੇ ਗੋਬਿੰਦ ਸਿੰਘ ਨਾਮ ਕਹਾਉ। ਹੁਣ ਤੁਸੀਂ ਮੇਰੇ ਸਾਹਿਬ ਮਾਲਕ ਹੋ ਤੇ ਖਾਲਸਾ ਚੜ੍ਹਦੀ ਕਲਾ ਵਾਲਾ ਹੋਵੇਗਾ, ਹੁਣ ਸਾਹਿਬ ਦੀ ਪ੍ਰਾਪਤੀ ਵਾਲਾ ਖਾਲਸਾ ਹੋਵੇਗਾ, ਹੁਣ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਖਾਲਸਾ ਖੁਦ ਰਾਜਾ ਹੋਵੇਗਾ। ਇਹ ਰਹਿਮਤਾਂ 5 ਪਿਆਰਿਆਂ ਦੇ ਉੱਪਰ ਗਰੀਬ ਨਿਵਾਜ ਨੇ ਕੀਤੀਆਂ। ਇੱਕ ਇਤਿਹਾਸ ਪੁਰਾਤਨ ਆਉਂਦਾ ਹੈ, ਹਦੀਸਾਂ 'ਚ ਲਿਖਿਆ ਹੋਇਆ ਹੈ, ਖੁਦਾ ਨੇ 233 ਸਾਲ ਲਾਏ ਜਦੋਂ ਕਿ ਆਦਮ ਦੀ ਉਹਨਾਂ ਨੇ ਸਰੀਰ ਦੀ ਬਣਤਰ ਘੜੀ ਹੈ। ਮੁਸਲਮਾਨਾਂ ਦੇ ਕਿਤਾਬਾਂ 'ਚ ਲਿਖਿਆ ਹੋਇਆ ਹੈ, ਕਹਿੰਦੇ ਨੇ ਸਾਰੀ ਸ੍ਰਿਸ਼ਟੀ ਖੁਦਾ ਨੇ ਪੈਦਾ ਕੀਤੀ, 6 ਦਿਨ ਲੱਗ ਗਏ। ਐਤਵਾਰ ਦਾ ਦਿਨ ਉਹਨਾਂ ਨੇ ਛੁੱਟੀ ਕਰ ਲਈ, ਇਸ ਕਰਕੇ ਕਹਿੰਦੇ 7 ਦਿਨਾਂ ਦਾ ਹਫ਼ਤਾ ਬਣਿਆ। ਉਹਨਾਂ ਲੋਕਾਂ ਦਾ ਖਿਆਲ ਹੈ ਕਿ 7 ਦਿਨ ਭਗਵਾਨ ਪਰਮੇਸ਼ਰ ਨੇ ਖੁਦਾ ਨੇ ਸ੍ਰਿਸ਼ਟੀ ਪੈਦਾ ਕਰਨ ਤੇ 6 ਦਿਨ ਲਾਏ ਨੇ, 7ਵੇਂ ਦਿਨ ਉਹਨਾਂ ਨੇ ਰੈਸਟ ਕੀਤੀ ਸੀ, ਉਦੋਂ ਤੋਂ ਲੈ ਕੇ ਕਹਿੰਦੇ ਹਫ਼ਤਾ ਬਣ ਗਿਆ। ਪਰ ਸਤਿਗੁਰਾਂ ਦੇ ਸਾਡੇ ਧਰਮ ਵਿੱਚ ਨਹੀਂ, ਉਹ ਤਾਂ ਹਰਨ ਭਰਨ ਜਾ ਕਾ ਨੇਤਰ ਹੋਰ, ਇਸ ਕਾ ਮੰਤਰ ਨਾ ਜਾਣਨਾ ਹੋਰ, ਉਹ ਤਾਂ ਸ਼ਿਰ ਕਾਲ ਵਿੱਚ ਜੋ ਮਰਜ਼ੀ ਕਰ ਸਕਦੇ ਨੇ। ਸਤਿਗੁਰੂ ਜੀ 230 ਸਾਲ ਲੱਗੇ ਖੁਦਾ ਨੂੰ ਮੁਸਲਮਾਨ ਕਹਿੰਦੇ ਨੇ ਬਾਬੇ ਆਦਮ ਦਾ ਸਰੀਰ ਤਿਆਰ ਕਰਨ ਤੇ, 230 ਸਾਲਾਂ ਬਾਅਦ ਉਹ ਸਰੀਰ ਤਿਆਰ ਹੋ ਗਿਆ ਤੇ ਜਿੰਨੇ ਲੋਕ ਸੀ ਸਾਰਿਆਂ ਨੂੰ ਉਹਨਾਂ ਨੇ ਆਖਿਆ ਮੱਥਾ ਟੇਕੋ, ਪਰ ਸ਼ੈਤਾਨ ਨੇ ਆਖਿਆ ਮੈਂ ਨਹੀਂ ਟੇਕਣਾ, ਮੈਂ ਇਹਨੂੰ ਮੱਥਾ ਕਿਉਂ ਟੇਕਾਂ, ਇਹ ਅੱਗ ਤੋਂ ਬਣਿਆ, ਮੈਂ ਇਹਨੂੰ ਪਕੜੇ ਵਾਸਤੇ ਮੱਥਾ ਨਹੀਂ ਟੇਕਾਂਗਾ। ਬੜਾ ਖੁਦਾ ਨੇ ਸਮਝਾਇਆ ਪਰ ਨਹੀਂ ਮੱਥਾ ਟੇਕਿਆ। 230 ਸਾਲ ਵਿੱਚ ਬਣਾਈ ਹੋਈ ਖੁਦਾ ਦੀ ਮੂਰਤੀ ਬਾਬੇ ਆਦਮ ਦੀ, ਉਹਦੇ ਅੱਗੇ ਸ਼ੈਤਾਨ ਨੇ ਆਖਿਆ ਮੱਥਾ ਨਹੀਂ ਟੇਕਣਾ, ਤੇ 230 ਸਾਲ ਬਾਅਦ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ 1400
69 ਵਿੱਚ ਤੇ 1699 ਦਾ ਹਿਸਾਬ ਕਰ ਲਓ ਵਿਸਾਖੀ ਦਾ 230 ਸਾਲ ਬਣਦੇ ਨੇ। 230 ਸਾਲਾਂ 'ਚ ਖਾਲਸੇ ਪੰਥ ਤੱਕ ਸਿਰਜਣਾ ਕੀਤੀ ਤੇ ਪੰਥ ਵਾਲੀ ਨੇ ਕਿਹਾ ਇਹ ਖਾਲਸੇ ਦੇ ਕੇ ਛਤਾੜ ਤੱਕ ਹੀ ਦੁਨੀਆਂ ਦੀ ਤਾਕਤ ਕੋਈ ਰਹਿ ਨਹੀਂ ਸਕੇਗੀ ਜਿਹੜੀ ਝੁਕੇ ਨਾ ਖਾਲਸੇ ਦੇ ਚਰਨਾਂ ਤੇ। ਐਸਾ ਮੁਕੰਮਲ ਖਾਲਸਾ ਪੈਦਾ ਕਰ ਦੇਵਾਂਗੇ ਔਰ ਸਾਰੀ ਲੁਕਾਈ ਖਾਲਸੇ ਦੇ ਚਰਨਾਂ ਤੇ ਝੁਕੇਗੀ। ਐਸਾ ਖਾਲਸਾ ਪੰਥ ਹੈ ਔਰ ਚੜ੍ਹਦੀ ਕਲਾ ਦਾ ਸਬੂਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਹੋਇਆ ਪੰਥ ਹੈ। ਉਸ ਲਾਈ ਹੋਈ ਬਗੀਚੀ, ਉਸ ਧਰਮੀ ਬਾਪੂ ਗੁਰੂ ਨਾਨਕ ਸਾਹਿਬ ਦਾ ਲਾਇਆ ਹੋਇਆ ਇਹ ਬਗੀਚਾ, ਚੜ੍ਹਦੀ ਕਲਾ 'ਚ ਸਤਿਗੁਰੂ ਕਿਰਪਾ ਕਰਨ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਲਾ ਪੰਥ ਹੋਵੇ। ਇਹ ਸਤਿਗੁਰੂ ਰਹਿਮਤਾਂ ਕਰਨ ਜੇ ਕੇਵਲ ਗੁਰਪੁਰਬ ਵੀ ਮਨਾਏ ਤੇ ਫਿਰ ਸੁਭਾਅ ਨਾ ਬਦਲਿਆ, ਕੁਝ ਗ੍ਰਹਿਣ ਨਾ ਕੀਤਾ, ਕੋਈ ਛੱਡਿਆ ਨਾ, ਕੋਈ ਲਿਆ ਨਾ, ਫਿਰ ਕੋਈ ਬਹੁਤਾ ਲਾਭ ਨਹੀਂ ਹੋਵੇਗਾ। ਅਸੀਂ ਗੁਰਪੁਰਬ ਮਨਾਉਣੇ ਆ ਸਤਿਗੁਰਾਂ ਦੀਆਂ ਯਾਦਾਂ, ਇਹ ਸਾਲ ਦੇ ਸਾਲ ਆਉਂਦੇ ਰਹਿੰਦੇ ਨੇ, ਮਨਾਉਣੇ ਨੇ, ਸਾਡਾ ਫਰਜ਼ ਬਣਦਾ ਹੈ। ਪਰ ਜੇ ਅਸੀਂ ਉਹੀ ਵਹਿਆਂ ਉਹੀ ਕੁਹਾਰੀ ਜੋ ਉੱਥੇ ਕੀ ਜੇ ਸੁਭਾਅ, ਜੇ ਕੋਈ ਇੱਕ ਸਾਲ ਦੇ ਵਿੱਚ ਇੱਕ ਵੀ ਬੰਦਾ ਗਲਤੀ ਛੱਡ ਕਰੇ ਕਰਨੋਂ ਹਟ ਜਾਵੇ, ਕੋਈ ਸ਼ਰਾਬ ਪੀਣ ਹਟ ਜਾਵੇ, ਕੋਈ ਹੋਰ ਐਬ ਕਰਨੋਂ ਹਟ ਜਾਵੇ, ਤਾਂ ਬਹੁਤਾ ਸਮਾਂ ਨਹੀਂ ਲੱਗੇਗਾ ਜਦੋਂ ਸਤਿਗੁਰਾਂ ਦੀ ਕਿਰਪਾ ਮੁਕੰਮਲ ਹੋ ਜਾਵੇਗੀ। ਕੋਈ ਨਾ ਕੋਈ ਸਾਲ ਦੇ ਸਾਲ ਉੱਗਣ ਜ਼ਰੂਰ ਛੱਡਣਾ ਚਾਹੀਦਾ ਹੈ, ਗੁਣ ਗ੍ਰਹਿਣ ਕਰਨਾ ਚਾਹੀਦਾ ਹੈ। ਨਹੀਂ ਤਾਂ ਮਨਾਉਣ ਦੇ ਨਾਲ ਖਰਚ ਵੀ ਕਰਨ ਦੇ ਨਾਲ ਲਾਭ ਤਾਂ ਜ਼ਰੂਰ ਹੈ, ਪਰ ਉਹ ਲਾਭ ਨਹੀਂ ਜਿਹੜੀ ਸਤਿਗੁਰੂ ਦੀ ਮੁਕੰਮਲ ਖੁਸ਼ੀ ਹੈ ਨਾ। ਸਤਿਗੁਰ ਨੂੰ ਸਭ ਤੋਂ ਵੇਖਦਾ, ਜੇ ਤਾਂ ਜਗਤ ਸੰਸਾਰ ਦੇਖਣ ਮੁਕਤ ਨਾ ਹੋਵੇ ਜੇ ਚਿਰ ਗੁਰ ਸ਼ਬਦ ਨਾ ਕਰੇ ਵਿਚਾਰ, ਗੁਰੂ ਕੇ ਸ਼ਬਦ ਦੀ ਵਿਚਾਰ ਨਾ ਕਰਾਂਗੇ ਉਹਨਾਂ ਚਿਰ ਪੂਰਾ ਲਾਭ ਨਹੀਂ ਹੋਵੇਗਾ। ਛੋਟੀ ਜਿਹੀ ਇੱਕ ਬੇਨਤੀ ਘਟਨਾ ਬੇਨਤੀ ਕਰ ਲਵਾਂ। ਸੋ ਚੜਾਕਾ ਇੱਕ ਹੋਇਆ ਰਹੀ, ਉਹਨੇ ਰਾਜਨੀਤੀ ਦਾ ਚਾਰਕ ਗ੍ਰੰਥ ਲਿਖਿਆ, ਉਹਦੇ 'ਚ ਉਹਨੇ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ। ਕਹਿੰਦਾ 15-16 ਸ਼ਰਾਬੀ ਰਾਤ ਦਾ ਸਮਾਂ ਹਨੇਰੇ 'ਚ ਨਸ਼ੇ ਧੁੱਤ ਹੋਏ ਸ਼ਰਾਬ ਦੇ, ਅਤੇ ਉਹਨਾਂ ਨੇ ਬੇੜੀ ਪਾਰ ਕਰਕੇ ਨਦੀ ਪਾਰ ਕਰਨੀ ਸੀ ਬੇੜੀ ਦੁਆਰਾ, ਉਹ ਸਾਰੇ ਨਸ਼ੇ ਦੇ ਧੁੱਤ ਹੋ ਗਏ, ਸਾਰੇ ਸਵਾਰ ਹੀ ਸ਼ਰਾਬੀ ਬੇੜੀ ਦੇ ਵਿੱਚ ਬਹਿ ਗਏ। ਅਤੇ ਸ਼ਰਾਬੀਆਂ ਦੇ ਸੁਭਾਅ ਦਾ ਪਤਾ ਹੁੰਦਾ, ਕਿਸੇ ਨੇ ਚੱਪੂ ਫੜ ਲਿਆ, ਕਿਸੇ ਨੇ ਵੰਝ ਫੜ ਲਿਆ, ਕਿਸੇ ਨੇ ਕੋਈ ਵਸਤੂ ਫੜ ਲਈ, ਸਾਰੇ ਬੇੜੀ ਦੇ ਵਿੱਚ ਸਵਾਰ ਹੋਏ ਬੈਠੇ ਨੇ, ਕਈ ਸਿਰ ਸੁੱਟੀ ਬੈਠੇ ਸੀ, ਸਾਰੀ ਰਾਤ ਉਹਨੂੰ ਚੱਪੂ ਲਾਈ ਗਏ, ਕੋਈ ਵੰਝ ਲਾਈ ਗਏ। ਜਦੋਂ ਅੱਧੀ ਕੁ ਰਾਤ ਹੋ ਗਈ, ਨਸ਼ਾ ਵੀ ਥੋੜ੍ਹਾ ਡਾਊਨ ਹੋਇਆ, ਕੁਝ ਬੰਦਿਆਂ ਨੇ ਵੇਖਿਆ, ਕਰਕੇ ਪਤਾ ਕਰੋ ਕਿੰਨਾ ਕੁ ਪਾਰਲਾ ਕਿਨਾਰਾ ਦੂਰ ਰਹਿ ਗਿਆ, ਇੰਨਾ ਚਿਰ ਹੋ ਗਿਆ ਚੱਪੂ ਲਾਈ ਜਾਂਦਿਆਂ ਨੂੰ, ਇੰਨਾ ਚਿਰ ਹੋ ਗਿਆ ਸਾਰੀ ਰਾਤ ਲੰਘ ਚੱਲੀ ਹੈ ਵੰਝ ਲਾਉਂਦਿਆਂ ਨੂੰ, ਪਤਾ ਕਰੋ। ਜਦੋਂ ਵੇਖਿਆ ਕਰਨਗੇ, ਅਫਸੋਸ ਅਸੀਂ ਵੰਝ ਹੀ ਲਾਈ ਗਏ, ਚੱਪੂ ਲਾਈ ਗਏ, ਤੇ ਆਹ ਜਿਹੜਾ ਬੇੜੀ ਦਾ ਰੱਸਾ ਸੀ ਕਿਨਾਰੇ ਨਾਲ ਬੱਝਾ ਹੋਇਆ, ਇਹ ਤਾਂ ਕਿਸੇ ਨੇ ਖੋਲਿਆ ਨਹੀਂ, ਉਹ ਰੱਸਾ ਜਿਉਂ ਦਾ ਤਿਉਂ ਹੀ ਬੱਝਾ ਹੋਇਆ, ਔਰ ਸਾਰੇ ਚੱਪੂ ਲਾਈ ਜਾਂਦੇ, ਵੰਝ ਲਾਈ ਜਾਂਦੇ। ਜੇ ਅਸੀਂ ਜ਼ਿੰਦਗੀ ਵਿੱਚ ਤਬਦੀਲੀ ਨਾ ਕੋਈ ਲਿਆਉਂਦੇ, ਜੇ ਸਾਡਾ ਪਹਿਲੋਂ ਵਾਲਾ ਸੁਭਾਅ ਉਹੋ ਜਿਹਾ ਰਹਿ ਗਿਆ, ਜੇ ਉਸੇ ਤਰ੍ਹਾਂ ਹਿਰਦਾ ਔਗਣਾਂ ਦੇ ਨਾਲ ਭਰਿਆ ਰਹਿ ਗਿਆ, ਗੁਰੂ ਕੀ ਬਾਣੀ ਤੇ ਗੁਰੂ ਕਾ ਬਾਣਾ ਸਾਡੇ ਹਿਰਦੇ 'ਚ ਨਾ ਆਇਆ, ਜੇ ਅਸੀਂ ਇਸੇ ਤਰ੍ਹਾਂ ਗੁਰੂ ਕਾ ਭੇਸ, ਗੁਰੂ ਕਾ ਲਿਬਾਸ, ਚੜ੍ਹਦੀ ਕਲਾ ਗੁਰਸਿੱਖਾਂ ਵਾਲਾ ਨਾ ਬਣਾਇਆ, ਸਾਡੇ ਹਿਰਦੇ 'ਚ ਬਾਣੀਆਂ, ਪੰਜ ਬਾਣੀਆਂ ਦਾ ਵਾਸ ਨਾ ਹੋਇਆ, ਸਾਡੀ ਸ਼ਰਧਾ ਤੇ ਭਾਵਨਾ ਗੁਰੂ ਗ੍ਰੰਥ ਸਾਹਿਬ ਤੇ ਨਾ ਬਣੀ, ਤੇ ਪਿਆਰ ਫਿਰ ਵਾਂਝ ਹੀ ਲਾਉਣ ਵਾਲੀ ਗੱਲ ਹੋਵੇਗੀ। ਲੰਗਰਾਂ ਦੇ ਚੱਪੂ ਵਾਸ ਲਾਈ ਜਾਈਏ, ਜਿੰਨੇ ਮਰਜ਼ੀ ਯਤਨ ਕਰੀ ਜਾਈਏ, ਓਨੀ ਗੁਰੂ ਕੀ ਖੁਸ਼ੀ ਨਹੀਂ ਮਿਲੇਗੀ ਜਿੰਨੀ ਗੁਰੂ ਕੀ ਆਗਿਆ ਮੰਨਣ ਵਿੱਚ ਖੁਸ਼ੀ ਹੈ। ਚੜ੍ਹਦੀ ਕਲਾ 'ਚ ਗੁਰੂ ਕੇ ਖਾਲਸੇ ਨੂੰ ਤਿਆਰ ਪ੍ਰਤਿਆਰ ਮੇਰੇ ਸਤਿਗੁਰਾਂ ਨੇ ਬਣਾਇਆ। ਸੋ ਗੁਰੂ ਕੇ ਗੁਰਦੁਆਰਾ ਗੁਰਪੁਰਬ ਮਨਾਉਣੇ ਸਰਬੱਤ ਨੂੰ ਸੰਗਤਾਂ ਲੱਖ ਲੱਖ ਵਧਾਈ ਹੋਵੇ, ਤੇ ਨਾਲ ਬੇਨਤੀ ਕਰਾਂਗਾ, ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਗੁਰਾ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ, ਸਾਡੇ ਨੇ ਕਿਸੇ ਦੇ ਕਲਿਆਣ ਕਰਨੇ, ਨਹੀਂ ਸਾਡੀ ਕਿਸੇ ਨੇ ਬਾਹ ਫੜਨੇ, ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਹੈ, ਅਟਲ ਵਿਸ਼ਵਾਸ, ਦ੍ਰਿੜ ਵਿਸ਼ਵਾਸ ਗੁਰੂ ਕੇ ਸਿੱਖ ਦਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਣਾ ਚਾਹੀਦਾ ਹੈ। ਬਾਣੀ ਤੇ ਬਾਣੀ 'ਚ ਪ੍ਰਪੱਕ ਹੋਈਏ, ਵੱਖਰੀ ਸ਼ਾਨ ਖਾਲਸੇ ਦੀ, ਵੱਖਰੀ ਸ਼ਾਨ ਐਸੀ ਸਤਿਗੁਰਾਂ ਨੇ ਬਣਾਈ, ਵੱਖਰੀ ਸ਼ਾਨ। ਤੁਸੀਂ ਤੁਰੇ ਜਾਓ ਬਾਜ਼ਾਰ 'ਚ, ਚੜ੍ਹਦੀ ਕਲਾ ਵਾਲਾ ਸਿੰਘ ਹੋਵੇ, ਹਰੇਕ ਧਰਮ ਦਾ ਲੋਕ ਬੜੇ ਸਤਿਕਾਰ ਨਾਲ ਵੇਖੇਗਾ, ਇਹ ਕੋਈ ਖੁਦਾ ਦਾ ਬੰਦਾ ਹੈ, ਇਹ ਕੋਈ ਰੱਬ ਦਾ ਪਿਆਰਾ ਹੈ, ਰੱਬ ਵਾਲਾ ਲਿਬਾਸ ਖਾਲਸੇ ਨੂੰ ਦੇ ਦਿੱਤਾ, ਪਰਮਾਤਮਾ ਵਾਲਾ ਲਿਬਾਸ ਹੈ। ਜੋ ਕੁਝ ਪਰਮਾਤਮਾ ਤੋਂ ਗੁਰੂ ਨਾਨਕ ਨੂੰ ਮਿਲਿਆ, ਉਹ ਆਪਣੇ ਸਿੱਖਾਂ ਨੂੰ ਦੇ ਦਿੱਤਾ, ਸਤਿਗੁਰਾਂ ਨੇ ਰਹਿਣੀ ਬਹਿਣੀ ਕਰਨੀ ਕਮਾਈ ਸਿੱਖਾਂ ਨੂੰ ਦੇ ਦਿੱਤੀ, ਐਸੀਆਂ ਰਹਿਮਤਾਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ, ਐਸੇ ਗੁਰ ਕਉ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੈ, ਐਸੇ ਸਤਿਗੁਰਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਜਿਹੜੇ ਆਪ ਤਰੇ ਹੋਏ ਤੇ ਸਾਨੂੰ ਤਾਰਨ ਵਾਸਤੇ ਆਏ ਹੋਏ। ਸਭ ਜੀਵਾਂ ਦੀ ਕਲਿਆਣ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਸੋ ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਦੀ ਅੰਮ੍ਰਿਤਮਈ ਬਾਣੀ ਲੜੀਵਾਰ ਜੋ ਚੱਲ ਰਹੀ ਕਥਾ ਹੈ। ਸੋ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ, ਕੋਈ ਸਮੇਂ ਦੇ ਅੰਦਰ ਹੈ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੁਰੂ ਸਵਾਰਿਓ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ
ਸ੍ਰੀ ਮਹਲਾ ਨੌਵਾਂ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਲਕ ਜਨੂ ਰਾਖਾ ਪ੍ਰਭ ਤਾਕਾ ਕਿਨੋ ਬਡੋ ਕਲੂ ਮਹਿਸਾਕਾ ਸਾਧਨ ਹੇ ਤਿਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਜਿਨ੍ਹਾਂ ਸਤਿਗੁਰਾਂ ਨੇ ਸਮੁੱਚੇ ਹਿੰਦ ਦੀ ਚਾਦਰ ਬਣ ਕੇ ਸਭ ਸੰਸਾਰ ਦੀ ਇੱਜ਼ਤ ਪਾਤ ਨੂੰ ਟੱਕਿਆ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਕੀਆ ਪਿਆਰ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ ਤੇਗ ਬਹਾਦਰ ਕੇ ਚਲਤ ਪਹਿਓ ਜਗਤ ਕੋ ਸੋਕ ਹੈ 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 ਸਭ ਜਗ ਪਹਿਓ ਜੈ 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 ਸੁਰ ਲੋਕ ਐਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਕੇ 83 ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਸਾਧੋ ਇਹੋ ਜਗ ਭਰਮ ਭੁਲਾਨਾ ਸਾਧੋ ਰੱਬ ਦੇ ਪਿਆਰਿਓ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਓ ਜਿਹੜੇ ਸਾਧ ਉਹ ਨੇ ਜਿਹੜੇ ਅੰਦਰੋਂ ਬਾਹਰੋਂ ਪਰਮੇਸ਼ਰ ਨਾਲ ਮਿਲੇ ਹੋਏ ਨੇ ਲਿਬਾਸ ਪਾ ਲੈਣਾ ਲੰਮਾ ਚੋਲਾ ਹੋਵੇ ਇਸ ਤਰ੍ਹਾਂ ਭੇਜਾ ਬਣਾ ਲੈਣਾ ਗਲ ਚ ਮਾਲਾ ਪਾ ਲੈਣੀ ਲੋਕਾਂ ਨੂੰ ਗੁਮਰਾਹ ਕਰਦੇ ਫਿਰਨਾ ਕਰਨ ਵੀ ਕੀ ਅਸੀਂ ਪਖੰਡ ਦੇ ਪੁਜਾਰੀ ਹਾਂ ਗੁਨਾਹ ਉਹਨਾਂ ਦਾ ਵੀ ਕੋਈ ਨੀ ਗੁਨਾਹ ਸਾਡਾ ਵੀ ਬੜਾ ਵਿੱਚ ਹੈ ਕੋਈ ਹੋਵੇ ਭਾਵੇਂ ਕਿੱਦਾਂ ਸਿਆਣਾ ਕੀਰਤਨੀਆਂ ਹੋਵੇ ਕਿੱਦਾਂ ਕਥਾ ਵਾਚਕ ਹੋਵੇ ਅਸੀਂ ਉਹਨੂੰ ਘਰੇ ਜਲ ਪਾਣੀ ਪੁੱਛਣ ਨੂੰ ਤਿਆਰ ਨਹੀਂ ਪਖੰਡੀ ਆ ਜਾਵੇ ਉਹਦਾ ਭੇਸ ਬਣਾਇਆ ਹੋਵੇ ਦੋ ਤਿੰਨ ਚੇਲੇ ਚਾਰ ਜਿਹੜੇ ਮਗਰ ਲੱਗੇ ਹੁਣ ਵਾਰੀ ਨੀ ਬਾਈ ਮੇਰੇ ਘਰ ਚਰਨ ਪਾਓ ਜੀ ਮੇਰੇ ਘਰ ਚਰਨ ਪਾਓ ਜੀ ਕਿਸੇ ਕੀਰਤਨ ਵਾਲ ਦੀ ਕਥਾ ਵਾਲ ਦੀ ਉਹ ਕਦਰ ਨਹੀਂ ਜਿਹੜੀ ਸੰਤ ਬਣ ਕੇ ਕਦਰ ਤੁਸੀਂ ਲੋਕ ਕਰਦੇ ਹੋ ਸੰਤ ਦੀ ਤੇ ਫਿਰ ਵਿਚਾਰੇ ਕਰਨ ਕੀ ਫਿਰ ਕੋਈ ਨਾ ਕੋਈ ਰੋਟੀ ਦਾ ਸਿਲਸਿਲਾ ਤਾਂ ਚਲਾਉਣਾ ਹੀ ਹੈ ਉਹਨਾਂ ਨੇ ਚਲਾਇਆ ਹੋਇਆ ਤੁਹਾਡੇ ਸਿਰ ਤੇ ਉਹਨਾਂ ਦਾ ਚੱਲਿਆ ਹੋਇਆ ਖੈਰ ਰਹੋ ਵਿਚਾਰ ਮੈਂ ਬਹੁਤਾ ਸਮੇਂ ਚ ਨਹੀਂ ਪੈਣਾ ਚਾਹੁੰਦਾ ਸੋ ਸਤਿਗੁਰੂ ਕੇ ਸਾਧ ਕੌਣ ਹੈ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ ਕੰਟਰੋਲ ਕੀਤਾ ਹੋਇਆ ਕਾਬੂ ਕੀਤਾ ਹੋਇਆ ਸਾਧ ਗੁਰਮੁਖ ਸਾਧ ਆਸਾਧ ਸਾਧ ਸਦਾਇਆ ਨਾ ਸਾਧੇ ਜਾਣ ਵਾਲੇ ਮਨ ਨੂੰ ਗੁਰਮੁਖਾਂ ਨੇ ਸਾਧਿਆ ਹੈ ਤੇ ਉਹ ਹੀ ਸਾਧ ਹਨ ਸਾਧ ਵਹੀ ਜਗ ਜਾਣੀਏ ਜਾ ਕੇ ਨਹੀਂ ਉਪਾਧ ਮਨ ਸਾਧ ਉਹ ਹੈ ਜਿਹਦੇ ਮਨ ਚਾਹਤੀ ਵਿਆਧੀ ਉਪਾਧੀ ਪਾਪਾਂ ਤੋਂ ਰਹਿਤ ਹੈ ਜਿਹੜਾ ਐਸਾ ਜਿਹੜਾ ਸਾਧ ਹੈ ਸਤਿਗੁਰੂ ਕਹਿਣ ਸਾਧੋ ਇਹੋ ਜਗ ਭਰਮ ਭੁਲਾਨਾ ਕਿਹੜਾ ਜਗਤ ਸੰਸਾਰ ਮਿਥਿਆ ਝੂਠਾ ਹੈ ਭਰਮ ਦਾ ਭਰਮ ਵਿੱਚ ਪੈ ਕਰਕੇ ਭੁਲਾਨਾ ਭੁੱਲਿਆ ਹੋਇਆ ਭਰਮ ਦਾ ਸ਼ਿਕਾਰ ਹੈ ਭੇਦ ਭਰਮ ਕਰਤੱਤ ਭਰਮ ਪੁਨ ਸੰਗ ਭਰਮ ਬੇਕਾਰ ਬ੍ਰਹਮ ਇਤਰ ਜਗ ਸਤ ਭਰਮ ਪੰਜੋ ਭਰਮ ਸੰਸਾਰ ਪੰਜ ਪ੍ਰਕਾਰ ਦਾ ਜੀਵਾਂ ਨੂੰ ਭਰਮ ਪਿਆ ਹੋਇਆ ਜਗਤ ਦੇ ਜੀਵਾਂ ਨੂੰ ਭਰਮ ਦਾ ਸ਼ਿਕਾਰ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੇ ਹੋਏ ਨੇ ਤੇ ਭੁੱਲ ਕੇ ਫਿਰ ਕੀ ਕਰਦੇ ਨੇ ਜੀਵ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਹਨ
ਰਾਮ ਨਾਮ ਦਾ ਸਿਮਰਨ ਛੋੜਿਆ
ਐਸੇ ਭਰਮ ਦਾ ਸ਼ਿਕਾਰ ਹੋ ਕੇ ਭੁੱਲੇ ਨੇ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਸਿਮਰਨ ਛੱਡ ਦਿੱਤਾ ਜਿਹਦੇ ਨਾਲ ਕਲਿਆਣ ਹੋਣੀ ਸੀ ਨਾ ਜ਼ਿੰਦਗੀ ਦਾ ਬੇੜਾ ਪਾਰ ਹੋਣਾ ਸੀ ਪਰਮੇਸ਼ਰ ਦੀ ਹੋਣੀ ਸੀ ਰਹਿਮਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਛੋਟਿਆ ਉਸ ਮਾਲਕ ਦੀ ਯਾਦ ਹੀ ਭੁੱਲ ਗਿਆ ਤੇ ਹਾਲਤ ਐਸੀ ਬਣ ਗਈ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾ ਹੀ ਮਰਨ ਵਿਚਾਰਾ ਦਾਤ ਇਹ ਭੁੱਲ ਗਿਆ ਤੇ ਦਾਤਾਂ ਵਿੱਚ ਮੋਹ ਪਿਆਰ ਪਾ ਲਿਆ ਤੇ ਸ਼ਹਿਰ ਸਮਝਦਾ ਕਿ ਮੈਂ ਆਪਣੀ ਸਿਆਣਪ ਨਾਲ ਇਹ ਦਾਤਾਂ ਪ੍ਰਾਪਤ ਕੀਤੀਆਂ ਹਨ ਐਸਾ ਭਰਮ ਵਿੱਚ ਪੈ ਕਰਕੇ ਪਰਮੇਸ਼ਰ ਨੂੰ ਭੁੱਲ ਗਿਆ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਸਿਮਰਨ ਛੱਡ ਦਿੱਤਾ
ਮਾਇਆ ਹਾਥ ਵਿਕਾਨਾ
ਔਰ ਮਾਇਆ ਦੇ ਹੱਥ ਤੇ ਚੜ ਕੇ ਵਿਕਾਨਾ ਵਿਕਿਆ ਫਿਰਦਾ ਮਾਇਆ ਦੇ ਮਗਰ ਦੌੜਿਆ ਫਿਰਦਾ ਹੈ ਇੱਥੇ ਇਹ ਗੱਲ ਜ਼ਰੂਰ ਯਾਦ ਰੱਖਣੀ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਸਿੱਖ ਡੰਡੇ ਵਜਾਉਂਦਾ ਫਿਰੇ ਸਿੱਖ ਦਾਨ ਤੇ ਡੇਰਾ ਰੱਖੀ ਫਿਰੇ ਤੇ ਸਿੱਖ ਮੰਗਦਾ ਫਿਰੇ ਇਹ ਨਹੀਂ ਕਿਹਾ ਸਤਿਗੁਰਾਂ ਨੇ ਸਤਿਗੁਰਾਂ ਨੇ ਤਾਂ ਕਿਹਾ ਸਿੱਖ ਚੜ੍ਹਦੀ ਕਲਾ ਵਿੱਚ ਹੋਵੇ ਉਹਦਾ ਕਾਰੋਬਾਰ ਚੰਗਾ ਹੋਵੇ ਕੋਠੀਆਂ ਹੋਣ ਕਾਰਾਂ ਹੋਣ ਚੰਗਾ ਇਸ ਤਰ੍ਹਾਂ ਕਾਰਖਾਨੇ ਫੈਕਟਰੀਆਂ ਚੱਲਦੀਆਂ ਹੋਣ ਤਨਾੜ ਸੇਠ ਹੋਵੇ ਗੁਰੂ ਕਾ ਸਿੱਖ ਸਤਿਗੁਰਾਂ ਤਾਂ ਸਰਦਾਰੀਆਂ ਦਿੱਤੀਆਂ ਸਿੱਖ ਨੂੰ ਪਰ ਉਹ ਮਾਇਆ ਜਿਹੜੀ ਹੈ ਨਾ ਜੇਬ ਤੱਕ ਹੀ ਸੀਮਤ ਰਵੇ ਕਦੇ ਅੰਦਰ ਨਾ ਵੜ ਜਾਵੇ ਮਾਇਆ ਵੀ ਮੈਂ ਹੁਣ ਏਡਾ ਵੱਡਾ ਸਰਦਾਰ ਹੈ ਤੇ ਐਵੇਂ ਜੁੱਤੀਆਂ ਝਾੜ ਸਕਦਾ ਗੁਰਦੁਆਰੇ ਜਾ ਕੇ ਇਹ ਨਾ ਕਿਤੇ ਮਨ 'ਚ ਖਿਆਲ ਆ ਜੇ ਹੰਕਾਰ ਨਾ ਕਿਤੇ ਆ ਜੇ ਜੇ ਹੰਕਾਰ ਆ ਗਿਆ ਤੇ ਮਾਇਆ ਜ਼ਹਿਰ ਰੂਪ ਬਣ ਜਾਵੇਗੀ ਸੋ ਸਤਿਗੁਰੂ ਕਹਿੰਦੇ ਪਰ ਕੱਲ ਵੀ ਜੀਵ ਜਿਹੜੇ ਹਨ ਐਸੇ ਭਰਮ ਦਾ ਸ਼ਿਕਾਰ ਹੋ ਗਏ ਮਾਇਆ ਹੱਥ ਬੇਕਾਨਾ ਮਾਇਆ ਦੇ ਹੱਥਾਂ 'ਚ ਪੈ ਕੇ ਵਿਗੇ ਫਿਰਦੇ ਨੇ ਮਾਇਆ ਮਨੋ ਨਵੀਸਰੈ ਮੰਗੈ ਦੰਮਾ ਦਮ ਨਹੀਂ ਰਾਤ ਨੂੰ ਚੈਨ ਨਹੀਂ ਰੋਟੀ ਖਾਣ ਜੋਗਾ ਵੇਲ ਇੱਧਰੋਂ ਟੈਲੀਫੋਨ ਕਰਨ ਨੂੰ ਲੱਗਾ ਇੱਧਰੋਂ ਟੈਲੀਫੋਨ ਕਰਨ ਨੂੰ ਲੱਗਾ ਇੱਧਰ ਜਾਣਾ ਹੁਣ ਇੱਧਰੋਂ ਆਉਣਾ ਨਹੀਂ ਗੁਰਦੁਆਰੇ ਜਾਣ ਦਾ ਟਾਈਮ ਨਹੀਂ ਕਿਤੇ ਸੌਣ ਦਾ ਟਾਈਮ ਨਹੀਂ ਕਿਤੇ ਪੰਜ ਬਾਣੀਆਂ ਦੇ ਪਾਠ ਦਾ ਟਾਈਮ ਨਹੀਂ ਕਿਤੇ ਚੰਗੀ ਤਰ੍ਹਾਂ ਇਸ ਦਾ ਬਹਿਣ ਜੋਗਾ ਟਾਈਮ ਐਸਾ ਜਿਹੜਾ ਮਾਇਆ ਦੀ ਪਗੜਾ ਸਾਧ ਸੰਗਤ ਜੀ ਇਹ ਦੁੱਖਦਾਇਕ ਬਣ ਜਾਂਦੀ ਹੈ ਸੋ ਮਾਇਆ ਦੇ ਹੱਥਾਂ 'ਚ ਵਿਕਿਆ ਫਿਰਦਾ ਵਿਸਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ
ਮਾਤ ਪਿਤਾ ਭਾਈ ਸਤਬੰਤਾ
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੰਨੀ ਵੀ ਬਾਣੀ ਗੁਰੂ ਕੇ ਪਿਆਰੇ ਉਹ ਪੜ੍ਹ ਲਈਏ ਸਾਰੀ ਵਿਰਾਗ ਦੇ ਦੇਣ ਵਾਲੀ ਹੈ ਸਾਰੀ ਬਾਣੀ 'ਚੋਂ ਵਿਰਾਗ ਉਮਟ ਉਮਟ ਕੇ ਆਉਂਦਾ ਹੈ ਸੋ ਗਰੀਬ ਨਿਵਾਜ ਕਹਿੰਦੇ ਨੇ ਮਾਤ ਪਿਤਾ ਭਾਈ ਸੁਤਬੰਤਾ ਸੋ ਗਰੀਬ ਨਵਾਜ ਕਹਿੰਦੇ ਮਾਤਾ ਦਾ ਜਿਹੜਾ ਮੋਹ ਹੈ, ਪਿਤਾ ਦਾ ਜਿਹੜਾ ਮੋਹ ਹੈ, ਭਾਈ ਭਰਾਵਾਂ ਦਾ ਜਿਹੜਾ, ਸੁੱਤ ਜਿਹੜੇ ਪੁੱਤਰ ਹਨ, ਬਣਤਾ ਜਿਹੜੀ ਘਰਵਾਲੀ ਹੈ, ਇਹਨਾਂ ਦਾ ਮੋਹ ਕਰਦਾ ਹੈ, ਇਹਨਾਂ ਦੇ ਨਾਲ ਮੋਹ ਪਾ ਕੇ
ਰਸ ਲਪਟਾਣਾ,
ਇਹਨਾਂ ਦੇ ਰਸ ਵਿੱਚ ਹੀ ਫਿਰ ਲਪਟਾਣਾ ਲਪਟਿਆ ਫਿਰਦਾ ਰਹਿੰਦਾ ਹੈ। ਮੇਰੀ ਜੜ ਹੈ, ਮੇਰੀ ਜੋਰੂ ਹੈ, ਮੇਰੀ ਜ਼ਮੀਨ ਹੈ, ਮੈਂ ਇੰਨੇ ਬੰਦਿਆਂ ਵਾਲਾ, ਇੰਨਾ ਮੇਰਾ ਭਾਈਚਾਰਾ ਹੈ, ਇਸੇ ਗੱਲ 'ਚ ਫੂਫਾਜ ਹੀ ਮਾਰਿਆ ਫਿਰਦਾ ਕਿ ਮੈਂ ਇੰਨੇ ਬੰਦਿਆਂ ਵਾਲਾ ਹਾਂ। ਸੋ ਸਤਿਗੁਰੂ ਕਹਿੰਦੇ ਨੇ ਮਾਤਾ ਪਿਤਾ ਭੈਣ ਭਰਾ ਜਿੰਨੇ ਵੀ ਹਨ, ਇਹਨਾਂ ਦੇ ਰਸ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ, ਇਹਨਾਂ ਦੇ ਮੋਹ ਪਿਆਰ ਵਿੱਚ ਖਚਿਤ ਹੋ ਕੇ ਰਹਿ ਗਿਆ। ਤੇ ਕੁਝ ਐਸੀਆਂ ਬਿਮਾਰੀਆਂ ਹੋਰ ਪੈ ਗਈਆਂ, ਜੋਗਨ ਧਨ ਜਵਾਨੀ ਦਾ ਨਸ਼ਾ, ਤੇ ਫਿਰ ਧਨ ਦਾ ਨਸ਼ਾ ਕਿ ਮੇਰੇ ਕੋਲ ਇੰਨੇ ਪੈਸੇ ਨੇ, ਇੰਨਾ ਮੈਂ ਤਗੜਾ ਹਾਂ, ਤੇ ਤੀਸਰੀ ਬਿਮਾਰੀ ਪ੍ਰਭਤਾ ਕਹਿ ਮਦਮੈਂ, ਪ੍ਰਭਤਾ ਮਾਨ ਵਡਿਆਈ ਮੇਰੀ ਇੰਨੀ ਲੋਕਾਂ ਚ, ਬੱਲੇ ਬੱਲੇ ਮੇਰੀ ਬੜੇ ਲੋਕਾਂ ਚ ਹੈ, ਲੋਕ ਮੈਨੂੰ ਜਾਣਦੇ ਬੜੇ ਨੇ, ਮੈਂ ਲੀਡਰ ਹਾਂ, ਮੈਂ ਆਗੂ ਹਾਂ, ਪ੍ਰਭਤਾ ਮਾਨ ਵਡਿਆਈ ਦੇ ਮਦ ਨਸ਼ੇ ਦੇ ਵਿੱਚ, ਤੇ ਮਦ ਨਾਮ ਹੁੰਦਾ ਸ਼ਰਾਬ ਦਾ, ਸ਼ਰਾਬ ਦੇ ਨਸ਼ੇ ਦੇਣ ਦੀ ਵੀ ਇਸ ਰੱਜਿਆ ਫਿਰਦਾ ਰਹਿੰਦਾ ਹੈ। ਜਵਾਨੀ ਦੀ ਅਵਸਥਾ ਧਨ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹੈ, ਇੱਕ ਜਵਾਨ ਹੋਵੇ, ਇੱਕ ਧਨੀ ਹੋਵੇ, ਇੱਕ ਸ਼ਰਾਬੀ ਹੋਵੇ, ਤਿੰਨ ਗੱਲਾਂ ਹੋਣ ਤੇ ਫਿਰ ਰੱਬ ਹੀ ਅਜੇ ਬਚਾ ਲਵੇ, ਤੇ ਨਹੀਂ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਪੰਗਾ ਜ਼ਰੂਰ ਲਵੇਗਾ। ਏਕ ਮਰੀ ਦੂਜੇ ਤਰਨ, ਤੀਜੇ ਧਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ, ਰੱਬ ਹੈ ਜੀ ਬਚਾ ਲਵੇ, ਬਚਾ ਲਵੇ, ਨਹੀਂ ਤੇ ਬਚ ਨਹੀਂ ਸਕੇਗਾ। ਔਰ ਜਵਾਨੀ ਤੇ ਪ੍ਰਭਤਾ ਮਾਨ ਵਡਿਆਈ ਦੇ ਮਤ ਨਸ਼ੇ ਹੰਕਾਰ ਵਿੱਚ ਹੈ, ਤੇ ਨਸ਼ਿਆਂ ਵਿੱਚ ਗਲਤਾਨ ਹੋ ਕਰਕੇ ਅਹੇ ਨਾਮ ਦਿਨ ਦਾ ਹੈ ਤੇ ਨਿਸ ਨਾਮ ਰਾਤ ਦਾ ਹੈ। ਰਾਤ ਦੇ ਸਤਿਗੁਰੂ ਕਹਿੰਦੇ ਰਹੇ ਦੀਵਾਨਾ, ਰਾਤ ਦਿਨ ਦੀਵਾਨਾ ਕਮਲਾ ਹੋਇਆ ਫਿਰਦਾ, ਛਦਾਈ ਹੋਇਆ ਫਿਰਦਾ, ਨਾਮ ਤੋਂ ਬਗੈਰ ਤਾਂ ਵੈਸੇ ਹੀ ਜਗਤ ਛਦਾਈ ਹੈ, ਤੇ ਉਲਟਾ ਨਸ਼ੇ ਵਰਤ ਲਵੇ ਫਿਰ ਤਾਂ ਰੱਬ ਨੇ ਭੁੱਲਣਾ ਹੀ ਹੈ, ਫਿਰ ਤਾਂ ਛਦਾਈ ਹੋਣਾ ਹੀ ਹੈ ਨਾ। ਸਤਿਗੁਰੂ ਕਹਿੰਦੇ ਨੇ ਬਿਨ ਨਾਮ ਹੈ ਜਗ ਕਮਲਾ ਫੇੜਾ, ਨਾਮ ਤੋਂ ਵੀ ਹੋਣਾ ਜਗਤ ਤਾਂ ਵੈਸੇ ਹੀ ਕਮਲਾ ਹੋਇਆ ਫਿਰਦਾ, ਤੇ ਜਿਹਦੇ ਕੋਲ ਨਾਮ ਹੈ ਨੀ ਉਲਟਾ ਨਸ਼ੇ ਵਰਤਦਾ, ਉਹ ਤਾਂ ਵਿਚਾਰਾ ਬਹੁਤਾ ਹੀ ਜਦਾਈ ਹੈ, ਸੋ ਉਹਦਾ ਕਮਲ ਦਾ ਤਾਂ ਕਹਿਣਾ ਕੀ ਹੈ। ਸੋ ਸਤਿਗੁਰੂ ਕਹਿੰਦੇ ਨੇ ਐਸਾ ਜੀਵ ਭੁੱਲਿਆ ਹੋਇਆ ਪਰਮੇਸ਼ਰ ਨੂੰ, ਔਰ ਅਹਿੰਸ ਰਹੇ ਦੀਵਾਨਾ, ਦਿਨੇ ਰਾਤ ਦੀ ਦੀਵਾਨਾ ਛਦਾਈ ਕਮਲਾ ਹੋਇਆ ਫਿਰਦਾ, ਵਾਹਿਗੁਰੂ ਪਰਮੇਸ਼ਰ ਨੂੰ ਭੁੱਲਾ ਹੋਇਆ, ਆਪਣੀ ਵੀ ਸੁੱਧ ਨਹੀਂ, ਜਿਹੜੇ ਕਮਲੇ ਹੁੰਦੇ ਇਹਨਾਂ ਨੂੰ ਆਪਣੀ ਸੁੱਧ ਖਬਰ ਨਹੀਂ ਹੁੰਦੇ। ਸੋ ਐਸੇ ਕਮਲੇ ਆ ਜਿਹਨਾਂ ਨੂੰ ਆਪਣੀ ਵੀ ਸੁੱਧ ਨਹੀਂ, ਇਹ ਵੀ ਨਹੀਂ ਪਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਮੁੱਢ ਦੀ ਪਛਾਣ ਕਰ, ਸਤਿਗੁਰੂ ਕਹਿੰਦੇ ਨੇ ਖਿਆਲ ਕਰ, ਕੋਈ ਅਗਲ ਕਰ, ਹੇ ਜੀਵ
ਦੀਨ ਦਿਆਲ ਸਦਾ ਦੁੱਖ ਭੰਜਨ।
ਫਿਰ ਕਿਹਦੇ ਪਾਸ ਜਾਈਏ, ਕਿਹਦੇ ਅੱਗੇ ਬੇਨਤੀ ਕਰੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਨੇ ਦੀਨ ਦਿਆਲ, ਦੀਨ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ, ਤੇ ਜਿਹੜਾ ਉਹਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਵੇ ਨਾ, ਫਿਰ ਦੁੱਖ ਭੰਜਨ, ਸਭ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ, ਸਭ ਦੀਆਂ ਬਿਮਾਰੀਆਂ ਨੂੰ ਨਾਸ਼ ਕਰਨ ਵਾਲਾ ਹੈ, ਸਭ ਨੂੰ ਚੜ੍ਹਦੀ ਕਲਾ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ, ਤੇ ਗਰੀਬਾਂ ਦਾ ਅਨਾਥਾਂ ਦਾ ਮਾਲਕ ਹੈ ਪਰਮੇਸ਼ਰ, ਸਭ ਤੇ ਰਹਿਮਤਾਂ ਕਰਨ ਵਾਲਾ, ਗਰੀਬਾਂ ਦਾ ਸਹਾਇਕ, ਦੁੱਖਾਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ। ਪਰ ਇਸ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਨਹੀਂ ਜੋੜਿਆ, ਜਿਹੜਾ ਵਾਹਿਗੁਰੂ ਸਭ ਦੀ ਕਲਿਆਣ ਕਰਨ ਵਾਲਾ, ਦੁੱਖਾਂ ਨੂੰ ਭੰਨਣ ਵਾਲਾ ਹੈ, ਜਿਹੜਾ ਸਭ ਤੇ ਰਹਿਮਤ ਕਰਨ ਵਾਲਾ ਪਰਮੇਸ਼ਰ ਹੈ, ਸ਼ਰਨ ਪਰੇ ਦੀ ਲੱਜਿਆ ਰੱਖਣ ਵਾਲਾ ਵਾਹਿਗੁਰੂ ਹੈ, ਉਹਨੂੰ ਦਿੱਤਾ ਛੱਡ, ਤੇ ਹੋਰਨਾਂ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਲਪਟ ਗਿਆ, ਹੋਰਨਾਂ ਬੰਨੀ ਤੁਰ ਗਿਆ, ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ, ਉਸ ਮਾਲਕ ਦੀ ਕਦੇ ਬੰਦਗੀ ਨਹੀਂ ਕਰਦਾ।
ਜਨ ਨਾਨਕ ਕੋਟਨ ਮੈਂ ਕਿਨੂੰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਰੂ ਕੇ ਪਿਆਰਿਓ ਕਰੋੜਾਂ ਵਿੱਚੋਂ ਕੋਈ ਵਿਰਲਾ ਵਿਰਲਾ, ਕਹੋ ਨਾਨਕ ਕੋਟਨ ਮੈਂ ਕਹੋ, ਸਤਿਗੁਰੂ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਵਿਰਲਾ ਹੈ, ਕੋਟਨ ਮੈਂ ਨਾਨਕ ਕਹੋ ਨਾਰਾਇਣ ਜਿਹੇ ਚੀਤ, ਹੈ ਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ, ਕਦੇ ਕਿਸੇ ਚੀਜ਼ ਦਾ ਬੀਜ ਆਸ ਨਹੀਂ ਹੋਇਆ, ਐਸੇ ਰੱਬ ਦੇ ਪਿਆਰੇ ਹੈ ਜ਼ਰੂਰ ਨੇ ਪਰ ਬਹੁਤ ਘੱਟ, ਵਿਰਲੇ ਵਿਰਲੇ ਗੁਰੂ ਕੇ ਪਿਆਰ ਨੇ ਜਿਹਨਾਂ ਨੇ ਸਭ ਕੁਝ ਗੁਰੂ ਦੇ ਲੇਖੇ ਲਾਇਆ ਹੋਇਆ ਤੇ ਤਨ ਮਨ ਧਾਰ ਗੁਰੂ ਦੇ ਉੱਪਰੋਂ ਨਿਸ਼ਾਵਰ ਕੀਤਾ ਹੋਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਜਦ ਨਾਨਕ ਕੋਟਨ ਮੈਂ ਕਿਨਹੋ, ਕਰੋੜਾਂ ਦੇ ਵਿੱਚੋਂ ਕਿਸੇ ਕਿਨਹੂੰ ਕਿਸੇ ਕਿਸੇ ਨੇ, ਕੋਈ ਵਿਰਲਾ ਵਿਰਲਾ ਰੱਬ ਦਾ ਪਿਆਰ,
ਗੁਰਮੁਖ ਹੋਏ ਪਛਾਣਾ,
ਜਿਹਨਾਂ ਨੇ ਗੁਰਮੁਖ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਾ ਪਛਾਣ ਲੈਣਾ ਕੀਤਾ, ਕੋਈ ਵਿਰਲਾ ਵਿਰਲਾ ਗੁਰੂ ਦਾ ਪਿਆਰ ਹੈ ਜਿਹਨੇ ਪਛਾਣਿਆ ਹੈ, ਨਹੀਂ ਤਾਂ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੀ ਹਾਂ, ਔਰ ਗੱਲਾਂ ਬਾਤਾਂ ਇਤਿਹਾਸ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਸੁਭਾਅ ਘੱਟ ਹੀ ਬਦਲਦੇ ਹਾਂ। ਮੈਂ ਕਈ ਵਾਰ ਹੈਰਾਨ ਹੋ ਕੇ ਸੋਚਦਾ ਹੁੰਦਾ ਕਿ ਸੱਜਣ ਠੱਗ ਨੂੰ ਲੋਕ ਬੜਾ ਮਾੜਾ ਕਹਿੰਦੇ ਨੇ, ਬੜਾ ਮਾੜਾ ਜੀ, ਬੜਾ ਮਾੜਾ ਜੀ, ਸੱਜਣ ਠੱਗ ਬੜਾ ਮਾੜਾ, ਪਰ ਉਹ ਜਦੋਂ ਸੱਜਣ ਠੱਗ ਨੂੰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਫਰਮਾਇਆ ਸੂਹੀ ਮਹੱਲਾ ਪਹਿਲਾ ਉੱਜਲ ਕਹਿਆ ਚਿਲਕਣਾ ਘੋਟੇ ਵਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤੇਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਏ ਤਿੱਥੇ ਖਰੇ ਦਿਸਨ ਬੱਗਾ ਬੱਗੇ ਕੱਪੜੇ ਤੀਰਥ ਮਾਂਝੋ ਸਨ ਘੁੱਟ ਘੁੱਟ ਜੀਆਂ ਖਾਵੜੇ ਬੱਗੇ ਨਾ ਕਹੀਐਨ। ਸਤਿਗੁਰਾਂ ਨੇ ਇੱਕ ਸ਼ਬਦ ਫਰਮਾਇਆ, ਉਸ ਨੇ ਹੱਥ ਜੋੜ ਲੈ। ਸਤਿਗੁਰੂ ਕੀ ਹੁਕਮ ਹੈ? ਸਤਿਗੁਰੂ ਕਹਿਣ ਕੇ ਬੰਦਿਆਂ ਵਾਲੇ ਕੰਮ ਕਰਿਆ ਕਰ, ਬੰਦਿਆਂ ਵਾਲੇ ਇਨਸਾਨਾਂ ਵਾਲੇ ਕੰਮ ਕਰ। ਇਹ ਤੂੰ ਲੋਕਾਂ ਨੂੰ ਮਾਰਦਾ, ਖੋਹ ਨਾ ਖੇਂਦਾ ਤੇ ਬਗਲਿਆਂ ਵਾਲਾ ਭੇਸ ਬਣਾਇਆ ਹੋਇਆ, ਅਕਲ ਕਰਨੀ ਚਾਹੀਦੀ ਹੈ। ਸਾਰੇ ਐਬਾਂ ਤੋਂ ਤੋਬਾ ਕੀਤੀ, ਮੁਆਫੀ ਮੰਗੀ ਪਿਛਲੇ ਔਗਲਾਂ ਨੂੰ, ਸਤਿਗੁਰੂ ਬਖਸ਼ਦੇ ਹੋ, ਅੱਗੇ ਵਾਸਤੇ ਆਪਣਾ ਸਿੱਖ ਬਣਾ ਲਓ, ਸਿੱਖੀ ਦੀ ਦਾਤ ਦੇ ਦਿਓ ਤੇ ਸਿੱਖ ਬਣ ਕੇ ਉਹ ਸੱਜਣ ਠੱਗ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰਕ ਬਣ ਗਿਆ। ਮਿਸ਼ਨ ਦਾ ਪ੍ਰਚਾਰਕ ਕਿੰਨੇ ਸਿੱਖਾਂ ਨੂੰ ਉਸਨੇ ਅੱਗੇ ਤੁਲੰਬੇ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕੀਤਾ ਸੱਜਣ ਨੇ, ਉਹ ਗੁਰੂ ਕਾ ਸੱਜਣ ਹੋ ਗਿਆ। ਅਸੀਂ ਜਿਹੜਾ ਭਾਈਚਾਰਾ ਸੀ ਗੁਰੂ ਕੇ ਸਿੱਖ ਜੀ, ਅਸੀਂ ਗੁਰੂ ਕੇ ਸਿੱਖ, ਐਸੇ ਗੱਲ ਵਿੱਚ ਫਸੇ ਹਾਂ ਕਿ ਮੈਂ ਸਿੱਖ ਮੈਂ ਸਿੱਖ। ਇੱਕ ਸ਼ਬਦ ਸੁਣਦਾ ਸੱਜਣ ਠੱਗ, ਉਹ ਗੁਨਾਹਾਂ ਤੋਂ ਤੋਬਾ ਕਰਕੇ ਗੁਰੂ ਕਾ ਸਿੱਖ ਬਣ ਕੇ ਗੁਰੂ ਕੇ ਮਿਸ਼ਨ ਦਾ ਪ੍ਰਚਾਰਕ ਬਣ ਜਾਂਦਾ ਹੈ। ਤੇ ਅਸੀਂ ਹਜ਼ਾਰਾਂ ਸ਼ਬਦ ਕੀਰਤਨ ਵੀ ਸੁਣਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਸੁਣਦੇ ਹਾਂ, ਕਿੰਨੇ ਸ਼ਬਦ ਸੁਣ ਲੈਂਦੇ ਹਾਂ, ਪਰ ਅਸੀਂ ਨਹੀਂ ਕਰੇ ਸੁਭਾਅ ਬਦਲਿਆ ਤੇ ਉਹਨੂੰ ਨਿੰਦਦੇ, ਉਹਨੂੰ ਹੈ ਵੀ ਸੱਜਣ ਠੱਗ ਬੜਾ ਮਾੜਾ ਸੀ, ਬੜਾ ਮਾੜਾ ਸੀ। ਨਹੀਂ ਨਹੀਂ, ਆਪਣੇ ਹਿਰਦੇ ਵਿੱਚ ਆਤੀ ਮਾਰ ਗਏ, ਅਸੀਂ ਕਿੰਨੇ ਕੁ ਚੰਗੇ ਹਾਂ, ਇਹ ਖਿਆਲ ਕਰਨਾ ਚਾਹੀਦਾ। ਸੋ ਤਾਨੋ ਗੁਰੂ ਕੇ ਪਿਆਰ ਜਿਹਨਾਂ ਨੇ ਮੇਰੇ ਸਤਿਗੁਰਾਂ ਨੇ ਰਹਿਮਤ ਕੀਤੀ, ਇੱਕੇ ਸ਼ਬਦ ਨਾਲ ਜ਼ਿੰਦਗੀ ਦਾ ਬੇੜਾ ਬੰਨੇ ਹੋ ਗਿਆ ਤੇ ਸਤਿਗੁਰੂ ਕਿਤੇ ਐਸੀ ਸੱਜਣ ਠੱਗ ਵਾਲੀ ਸਾਡੇ ਤੇ ਕਿਰਪਾ ਕਰ ਦੇਣ, ਸਾਡਾ ਵੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ, ਗੁਰਮੁਖ ਬਣ ਕੇ ਗੁਰੂ ਕੇ ਸ਼ਬਦ ਹੁਕਮ ਦੀ ਪਹਿਚਾਣ ਕਰ ਲਈਏ, ਗੁਰੂ ਤੇਗ ਬਹਾਦਰ ਸਾਹਿਬ ਦੀਆਂ, ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਤੇ ਸਾਡੀ ਝੋਲੀ ਭਰ ਜਾਵੇ, ਸਤਿਗੁਰੂ ਦੀਆਂ ਬਖਸ਼ਿਆ ਹੋਰ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਪਿਛਲੇ ਹਫ਼ਤੇ ਤੋਂ ਲੈ ਕਰਕੇ ਸਭ ਸੰਗਤਾਂ ਔਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਅਵਤਾਰ ਪੁਰਬ ਮਨਾਇਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਲੈ ਕੇ ਤੁਹਾਡੇ ਦਰਸ਼ਨ ਕਰਦਾ ਰਿਹਾ, ਕਥਾ ਦੁਆਰਾ ਹਾਜ਼ਰੀ ਭਰਦਾ ਰਿਹਾ, ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਨੇ। ਇਹ ਨਹੀਂ ਵੀ ਜੇ ਭੁੱਲ ਗਿਆ ਹੋਵਾਂ ਤੇ ਮੁਆਫਕਾ, ਇਹ ਨਹੀਂ, ਕਿਉਂਕਿ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਉਹ ਬੰਦਾ ਕੀ ਹੈ ਜਿਹੜਾ ਭੁੱਲੇ ਨਾ, ਹਰ ਬੰਦਾ ਭੁੱਲਦਾ, ਗਲਤੀ ਕਰਨ ਵਾਲਾ ਹੈ। ਸੋ ਬੜੀਆਂ ਗਲਤੀਆਂ ਹੋਈਆਂ ਨੇ, ਪਰ ਉਹਨਾਂ ਨੂੰ ਚਿਤਾਰਨਾ ਨਾ, ਜੋ ਕੋਈ ਚੰਗੀ ਗੱਲ ਸੁਣੀ ਹੋਵੇ ਗੁਰੂ ਕਾ ਇਤਿਹਾਸ ਹੈ, ਉਹਨੂੰ ਹਿਰਦੇ ਵਿੱਚ ਜ਼ਰੂਰ ਥਾਂ ਦੇਣਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਾ, ਗੁਰੂ ਨਾਨਕ ਦਾ ਉਪਦੇਸ਼ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋ ਜੋਰੀ, ਗੁਰਮੁਖ ਬੈਸੋ ਸਭਾ ਵਿਛਾਏ। ਜਿੱਥੇ ਪ੍ਰਤੱਖ ਸਭਾ ਵਿਛਾ ਕੇ ਬੈਠਣਾ ਹੈ, ਉੱਥੇ ਮਨ ਦੀ ਸਫਾਈ ਦੀਆਂ ਸਭਾ ਵਿਛਾ ਕੇ ਬੈਠੀਏ, ਸਾਰਾ ਭਾਈਚਾਰਾ ਇਕੱਤਰ ਹੋ ਕੇ ਬੈਠੀਏ, ਗੁਰੂ ਕੇ ਸਿਧਾਂਤ ਤੇ ਪਹਿਰਾ ਦੇਈਏ ਤੇ ਸਤਿਗੁਰੂ ਸਾਡੇ ਤੇ ਰਹਿਮਤ ਬਖਸ਼ਿਸ਼ ਕਰਨ, ਕੌਮ ਦੀ ਚੜ੍ਹਦੀ ਕਲਾ ਹੋਵੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ, ਸਤਿਗੁਰੂ ਦੀਆਂ ਬਖਸ਼ਾਂ, ਗੁਰੂ ਕੀ ਕਿਰਪਾ, ਗੁਰੂ ਕੀ ਰਹਿਮਤ ਸਾਡੇ ਉੱਪਰ ਹੋਵੇ। ਸੋ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਭੁੱਲਾਂ ਚੁੱਕਣ ਨਾ ਚਿਤਾਰਦੇ ਹੋਏ ਖਿਮਾ ਬਖਸ਼ਣੇ, ਆਸੀਸਾਂ ਜ਼ਰੂਰ ਬਖਸ਼ਣੀਆਂ ਦਿਲ ਦੀ ਗਹਿਰਾਈ ਵਿੱਚੋਂ ਕਿ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ, ਚਰਨਾਂ ਦੇ ਨਾਲ ਜੋੜੀ ਰੱਖਣ, ਇਹ ਸਭ ਆਸੀਸਾਂ ਵੀ ਜ਼ਰੂਰ ਦੇਣੀਆਂ ਜੀ।
ਦੀਨ ਦਿਆਲ ਸਦਾ ਦੁੱਖ ਭੰਜਨ, ਤਾਸਿਓ ਮਨ ਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨੂੰ, ਗੁਰਮੁਖ ਹੋਏ ਪਛਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।